वाहगुरु जी का खालसा, वाहगुरु जी की फतेह। परम सम्मान योग साहिब श्री गुरु ग्रंथ साहिब महाराज जी दे पावन पवित्र हजूरी अंदर इकत्र हुए बैठे गुरु सवारियों, आप जी ने हजूर दी पावन पवित्र बाणी दा कीर्तन सरवण कीता है। कीर्तन दी समाप्ति दो शब्द गुरु प्यारे सतगुरु दे दर घर दे कीर्तनिया ने आपां नूं सरवण कराया। भाई गुरदास जी दा कबित ते भाई गुरदास जी ने तीन उदाहरणां दित्तियां, साडा मन भटकदा क्यों है, क्यों नहीं ये टिकाओ दे अंदर आउंदा। भाई साहब शब्द पढ़ रहे सन, कहिंदे ने मन भटकदा ते तीन उदाहरणां दे के उन्हां स्पष्ट कीता। पहला तां उन्हां बचन कीता, जे आकाश विच हवा होवे ते तां ही पतंग उड़ सकदी, जे आसमान विच हवा नहीं ते कई बारी जतन करिए ते कोशिश करन दे बावजूद भी पतंग उड़दी नहीं। भाई गुरदास कहिंदे ने जदों किसे ने रस्सी नाल बन के लाटू नू घुमाणा ते इकला लाटू रस्सी नाल बन्निया होवे ते कदी नहीं घुमदा, हां रस्सी नू वत चढ़िया होवे ते लाटू जरूर घुमेगा। इकले ने नहीं, रस्सी दे वत चढ़न नाल। उन्हां तीजा प्रमाण दिता, कहन लगे जदों कुठाली विच सोना पाया होवे ते सोना कुठाली दे अंदर चार फेरे घुमदा भटकदा, किन्ने दा कारण पता की है कि थलो एक तां सेक लगा है ते दूसरा एदे भटकन दा कारण सोने विच मैल। तीन एग्जाम्पलां दित्तियां भाई साहब ने। कहन लगे पहली गल, हवा ते पतंग तां उड़नी है, जे रस्सी मरोड़िया ते लाटू तां घुमना, ते तीजा प्रमाण जे मैल है ते सोने ने अग ते बया भटकना ही भटकना, तड़पना ही तड़पना। कहिंदे ने मन तां भटकदा क्योंकि इहदे अंदर दुरमत है, जदों वकारां दी हवा ते मन उड़ेगा, जदों खौमे दा वत चढ़िया अंदर ते मन लातू ने घुमना, ते जदों अंदर गंदगी मैल पई है ते इस मन ने टिकना नहीं, इन्हें दुरमत दी मैल दे विच भटकदी रहे। ये आपने गुरमुखा तो सरवण कीता है। आओ 12 तो लैके ते 15 तक पौड़ियां मनण दे संबंध विच सन। 15वीं पौड़ी दा पाठ आपने अज गुरु कृपा नाल सरवण कीता है। सतगुरु गुरु नानक साहिब आप कृपा करो, आप मेहर करके विच वरतो, अपने इन्हां पवित्र बचना दी विचार करा लवो। सतगुरु आप सर्वगत समर्थ हो, असी अलपग जीवां, कृपा कर साहिब जी आप मेहर करो, साध संगत एकाग्रता ते आशीष बख्शो। उच्चारण करो जी सतनाम श्री वाहे गुरु जी, करो कृपालता गुरमुखो, फिर उच्चारण करो जी सतनाम श्री वाहे गुरु जी। सतगुरु गुरु नानक साहिब महाराज जी ने अज दी इस पावन पवित्र पौड़ी दे अंदर जो उपदेश समुची मानवता नूं कृपा करके बख्शे है, हजूर कह रहे ने कि जेड़ा प्राणी जो मनुख गुरु दी नाम सिख्या नूं मन लैंदा है ते उहदे वास्ते मुक्ति दा दरवाजा खुल जांदा है, ओ मुक्ति दे दर ते पहुंच जांदा है। दूसरा बचन कीता, जेड़ा नाम सिख्या नूं मनदा है उहदे अपने अंदर केवल टिका नहीं, उहदा परिवार भी टिका दे अंदर आ जांदा है। अर्ज करांगा परिवार केड़ा केड़ा। तीसरा बचन साहिब ने कीता, गुरु ने आप नाम नूं मन्ने आप गुरु तरिया ते तार दा ओही जिन्हू आप पहला तरना आंदा होवे। सिख नूं तार दा नाम सिख्या दे के ते चौथा बचन कीता जिहड़ा नाम सिख्या नूं मन लैंदा है ना ओदी दर दर दी मुथाजी मुक जांदी है। ओ किसे दे दर ते झोली अड के मंगदा नहीं। नाम सिख्या वाला ता सगो लोकां दी झोली विच दात पांदा। साहिब ने चार बचन कहे। पहला बचन गुरदेव ने कहा कि जदो कोई नाम सिख्या नूं मन लैंदा मन्नै पावै मोख द्वार, मन्नै परवारै साधार। मोख दर ते मुक्ति, द्वार दर ते दरवाजा, पावै दर ते पा लैंदे ने। इत्थे बहुवचने पा लैंदे ने। जेड़े नाम सिख्या नूं मन लैंदे ने उन्हां गुरु प्यारियां उन्हां प्रेमियां नूं मुक्ति दा दरवाजा मिल जांदा। सतगुरु गुरु ग्रंथ साहिब दी बाणी पढ़ने आ, हजूर ने एक पासे ए भी बचन कीता है कि मुक्त जेड़ी ज्ञानी ज्ञानवान पुरुष इनू चाहते नहीं। हजूर ने ए भी की बचन कीता, राज ना चाहूं मुक्त ना चाहूं, मन प्रीत चरण कमलारे। सतगुरु गुरु ग्रंथ साहिब सच्चे पिता महाराज जदों मुक्ति दे संबंध विच बचन करदे ने फिर नाल ए भी कहिंदे ने जदों नाम नाल जुड़ेगा ते तेरा अंदर मुक्त हो जाएगा। मुक्ति एक तां वे वकारां ते बंधना तो मुक्त होना, माया दे बंधना तो मुक्त हो जाना। ते सतगुरु ने एक मुक्ति जन्म ते मरण दे बंधन टुट जाने ए भी मुक्ति बाणी विच मन्नी गई है। साहिब कहिंदे ने उस मुक्ति नूं पाण लई पता नहीं सिद्ध साधक बेअंत लोक जेड़े ने तरद्दद करदे ने। तू नाम सिख्या नूं मुन लै, मन्नण दे नाल गुरु किरपा करके ए मुक्ति अपने आप ही तेनू दे देगा। ते एक गल याद रखनी, सिखी अंदर मरण तो बाद मुक्ति दी गल नहीं। गुरमत दे फलसफे अंदर सतगुरु ने सिख नूं जिउंदे जी मुक्त कीता होया। बाणी विचों कुछ प्रमाण ने। हजूर नूं पुछिए महाराज मुक्ति मिलदी कित्थों वे, कि दुनिया दे पदार्थां विचों मुक्ति मिल सकदी है। हजूर ने बाणी विच प्रमाण दिता सी, रोज पढ़ने आ। धन गुरु अमरदास जी दा एक बचन है, कहिंदे ने जे को गुरते वेमुख हो गए। ते कमाल दी गल, जिन्नियां पंक्तियां ने हर पंक्ति विच मुक्ति दी गल कीती है। कहिंदे ने जे को गुरते वेमुख हो गए, बिन सतगुर मुक्त ना पाए, पावै मुक्त ना होर थै कोई, पुछो बिबेकियां जाए। मैं एक पंक्ति विचों छड़ के अर्ज कर रहा, अनेक जूनी भरम आवै, बिन सतगुर मुक्त ना पाए, फिर मुक्त पाए लाभ चरनी। हर पंक्ति विच मुक्ति दी गल, फिर मुक्त पाए लाभ चरनी। किवें? सतगुरु शब्द सुनाए, जदों गुरु दी नाम सिख्या सिख सुनदा, सुन के मनदा मुक्ति मिलदी उदों, फिर मुक्त पाए लाभ चरनी। सतगुरु शब्द सुनाए, कहे नानक विचार देखो बिन सतगुर मुक्त ना पाए। हजूर ने कहा सतगुरु तो बिना ओ मुक्ति नहीं, सतगुरु तो बिना अंदर ओ टिका नहीं। धन गुरु ग्रंथ साहिब दी बाणी विच पढ़दिया गुरदेव ने होर प्रमाण बख्शे, कहिंदे जे कोई सोचे धन पदार्थ दे नाल मुक्त हो जा, ए बिलकुल अज्ञानता है। बाबा कबीर साहिब दा पावन पवित्र बचन आउंदा गुरु ग्रंथ साहिब दे राग आसा विच। भगत कबीर साहिब कहिंदे ने मना, जेड़े पासे तू तुरे मैं इन्ना कुछ इकट्ठा करके फिर मुक्त हो जाऊंगा, मेरे अंदर जेड़ा बंधना तो मुक्त हो जाएगा। कहिंदे ने बिल्कुल नहीं। उन्होंने प्रमाण दिता है, कहिंदे ने कदी तके के असी सुने रावण दा घर बड़ा उच्चा है, ओदे किले दे दरवाजे बड़े तकड़े ने पीड़े ने, ओदियां दीवारां किले दियां उच्चियां ने, ते लोग कहिंदे ने ओदी लंका सोने दी सी। भगत साहिब कहिंदे ने चार सवेरे ओने अपनी हिफाजत लई समुंदर वर्गी खाई बनाई है, समुंदर दे पानी चार चपेरे वे। कहिंदे ने उस बंदे दे घर अंदर जिवें उस मिथ्यास दे मुताबिक 1 लख पुत्र ते 1.25 लख पुत्र है, जिदे घर अंदर सवेरे शाम रोटी पकन लई तंदूर तपदे ने, चुल्हे तपदे ने, कपड़े धोण दे लई दिन रात ओदे परिवार दे कपड़े नौकर धोंदे ने, पर कहिंदे ने कि ओ मुक्त हो गया। भगत साहब ने उस शब्द विच गल मुक्ति दी कीती। असी पढ़ने लंका साकोट समुंद्र सी खाई ते रावण घर खबर ना पाई, क्या मांगू किच फिर ना रहाई, कह लगे फिर कुंदा किए। जितने भी लोग ने अखा नाल तकना पियाना मेरे सामने, दुनिया जांदी पई है क्या मांगू किच फिर ना रहाई, मैनू देखत चलो जग जाई। कह लगे एक लख पूत सवा लख नाती, कह लगे ते रावण घर दिया ना बाती, चंद सूरज जाके तपत रसोई, बैसंतर जाके कपरे धोई, कह लगे गुरमत रामै नाम बसाई, अस्थिर रहे ना कतू जाई। इन्ने प्रमाण दे के कहने कह कबीर सुनो रे लोई, रे लोई दा अर्थ धरती दे लोको सुनो कि रावण ओ मुक्त हो गया, जिदे इन्ने पुत्र पोतरे ने, जिदे घर अंदर इन्ने नौकर चाकर ने, जिदे घर अंदर इन्ने काम करन वाले ने। कह कबीर सुनो रे लोई, कह लगे राम नाम बिन मुक्त ना हो। परमेश्वर दा नाम मनन तो बिना कि रावण नू मुक्ति मिल गई। सतगुरु दी बाणी विच भगत साहिब दी बचन आपां लै लईए कि मुक्त किवें होवेगा अंदर। मैं अर्ज कीती गुरमत ने जिउंदे जी मुक्त होण दी गल कही। हजूर दे पवित्र बचना विच भगत कबीर साहिब दे बचन हुंदा है, ओ कहिंदे ने जेड़ा मुक्ति दा दर गुरु नानक साहिब कहिंदे ने नाम सिखिया मनन वाले नू मिल जांदा है, ओ मुक्ति दा दरवाजा की हो जाए। भगत साहिब दा बचन हुंदा है कहिंदे ने कबीर मुक्त द्वारा संकुड़ा, जेड़ा मुक्ति दा दर नाम मनन नाल मिल जांदा है, मन्ना पावै मोख द्वार, ओ द्वार ओ दरवाजा की हो जाए किवें मिलदा है। भगत साहिब ने कहा कहन लगे कबीर मुक्त द्वारा संकुड़ा, इना कु बरीक इना कु संकोचवै राई दसवै पाए, ओ राई सरों दे दाने नालों भी दस गुणा ज्यादा बरीक है, मन तो मैंगल होए रहा निकसिया क्यों कर जाए। ए दो वरी सलोक हुंदा है, जेड़ा मुक्ति दा दर नाम जपन नाल सुन नाल मिल गया, ओ गुरमत विच साहिब कहिंदे ने राई दे दाने नालों दस गुणा ज्यादा बरीक है, पर मना तू किवें उस दरवाजे विचों निकलेगा, मन तो मैंगल होए रहा तू ता हाथी दी तरह बनिया बैठा, निकसिया क्यों कर जाए, किवें उस दरवाजे विचों निकलेगा। ते नाल भगत साहिब ने एक होर इशारा कर दिता, कहन लगे चेते रखी कि वाकई एदे विचों निकलिया नहीं जल जा सकदा, ऐसा सतगुर जे मिले तुठा करे पसाओ, मुक्त द्वारा मोकला सहजे आवो जाओ। मुक्ति दा दर कहन लगे ओ मोकला हो गया, दरवाजा खुला हो गया, बड़ी आसानी नाल तू आ सकना ते जा सकना। हुण एदे विच कुछ रमजां रह गईयां कि मुक्ति दा दरवाजा इक ता सूक्ष्म है, दूजी गल कहन लगे मन हाथी बने, तीजा बचनो ना कह दिता जे गुरु मिल जाए ते यही दरवाजा जेड़ा खुल जांदा। ते जिज्ञासु दे मन विच आवेगा कि मन नू हाथी क्यों कह दिता है, गुरु जी कोल केड़ी समर्थ है, उन्होंने मुक्ति दे दरवाजे नू खोल दिता, ते मन ए मनन नू तैयार हो जाएगा कि केड़ी जुगते गुरु ने इस मन नू उस दरवाजे विचों कढ के दरवाजा खुला कर दिता। अगे फिर गुरु अमरदास ने बचन कहे, ए श्लोक गुजरी दीवार दा, भगत साहिब ने ता ए कह दिता ऐसा सतगुरु जे मिला तूठा करे पसाओ, मुक्त द्वारा मोकला सहजे आवो जाओ। अगे फिर कह लगे महला तीजा मुक्त द्वारा अत नीका, कहन लगे गुरु अमरदास के मुक्ति दा दर बिलकुल छोटे ही, ना ना होए सो जाए, जे कोई अपने आप नू सूक्ष्म बना ले कह लगे फिर ओदे विचो निकल सकदा। मुक्त द्वारा अत नीका ना ना होए सो जाए, कह लगे होमै मन अस्थूल है, जिन्नू भगत साहिब कहिंदे ने मन तो मैंगल होए रहा, भगत साहिब दे बचन नू गुरु अमरदास कहिंदे ने ओथे मैंगल हंकार नू कहै, इस करके निकलिया जांदा क्योंकि मन ता हाथी दी तरह हंकारी बनिया बैठा, जिवें हाथी दा आकार वड्डा है। कह लगे देख ना ना होए सो जाए, होमै मन अस्थूल है क्यों कर विचदे जाए, कहन लगे फिर जे किते गुरु मिल पवे ते फिर ओ मेल कर देंदा। ਉਹ ਇੰਨੀ ਕੁ ਕਿਰਪਾ ਕਰਦਾ, ਸਤਿਗੁਰ ਮਿਲਿਆ ਖੌ ਮੈਂ ਗਈ ਜੋਤ ਰਹੀ ਸਭ ਆਏ। ਜਦੋਂ ਸਤਿਗੁਰੂ ਮਿਲ ਗਿਆ, ਗੁਰੂ ਨੇ ਨਾਮ ਸਿੱਖਿਆ ਦਿੱਤੀ, ਸਤਿਗੁਰੂ ਦੀ ਨਾਮ ਸਿੱਖਿਆ ਮੰਨਣ ਦੇ ਨਾਲ ਜਿਹੜਾ ਮਨ ਹਾਥੀ ਦੀ ਤਰ੍ਹਾਂ ਹੰਕਾਰੀ ਸੀ, ਜਦੋਂ ਹਉਮੇ ਵਾਲੀ ਮੈਲ ਹੀ ਚਲੀ ਗਈ ਤੇ ਗੁਰੂ ਅਮਰਦਾਸ ਕਹਿੰਦੇ ਨੇ ਇਹੀ ਮਨ ਬਿਲਕੁਲ ਸੂਖਸ਼ਮ ਹੋ ਗਿਆ। ਸਤਿਗੁਰ ਮਿਲਿਆ ਹਉਮੈ ਗਈ ਜੋਤ ਰਹੀ ਸਭ ਆਏ। ਕਹਿਣ ਲੱਗੇ ਇਹ ਜੀਓ ਸਦਾ ਮੁਕਤ ਹੈ, ਗੁਰੂ ਦੀ ਕਿਰਪਾ ਨਾਲ ਹਉਮੇ ਚਲੀ ਗਈ, ਇਹ ਅੰਦਰ ਵਾਲਾ ਮੁਕਤ ਹੋ ਗਿਆ, ਸਹਿਜੇ ਰਿਹਾ ਸਮਾਏ। ਜਿਹੜਾ ਮੁਕਤੀ ਦਾ ਦਰ ਮਿਲਦਾ ਨਹੀਂ ਸੀ, ਗੁਰੂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦੇ ਕੇ ਖੌਮੇ ਮਾਰੀ, ਖੌਮੇ ਤੋਂ ਬਾਅਦ ਕਹਿਣ ਲੱਗੇ ਉਹੀ ਮੁਕਤੀ ਦਾ ਦਰ ਮਿਲ ਗਿਆ, ਇਹ ਜੀਓ ਸਦਾ ਮੁਕਤ ਹੈ, ਸਹਿਜੇ ਰਿਹਾ ਸਮਾਏ। ਇਹਦਾ ਮਤਲਬ ਨਾਮ ਸਿੱਖਿਆ ਸੁਣ ਨਾਲ ਸਿੱਖ ਜਿਹੜਾ ਗੁਰਮੁਖ ਜਿਹੜਾ ਪ੍ਰਾਣੀ ਨਾਮ ਸਿੱਖਣ ਵਾਲਾ ਮੁਕਤੀ ਦੇ ਦਰਵਾਜ਼ੇ ਤੇ ਪਹੁੰਚ ਜਾਂਦਾ ਹੈ, ਤੇ ਫਿਰ ਉਹ ਮੁਕਤੀ ਕੀ ਹੋ ਜਾਈਏ। ਹਜ਼ੂਰ ਨੇ ਬਾਣੀ ਵਿੱਚ ਜੀਵਨ ਮੁਕਤ ਦੀ ਗੱਲ ਕੀਤੀ ਤੇ ਗੁਰੂ ਰਾਮਦਾਸ ਦਾ ਵੀ ਇੱਕ ਬਚਨ ਅਸੀਂ ਪੜ੍ਹਨੇ ਆ, ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ। ਕਿਵੇਂ ਨੇ ਸਤਿਗੁਰੂ ਨੇ ਆਪਣੀ ਪ੍ਰੇਮ ਬਾਣੀ ਦੇ ਤਿੱਖੇ ਤੀਰ ਮਾਰੇ ਤੇ ਉਹਨਾਂ ਤੀਰਾਂ ਨੂੰ ਇੱਕ ਕਿਰਪਾ ਕਰ ਦਿੱਤੀ, ਮੈਨੂੰ ਜੀਵਨ ਮੁਕਤ ਕਰ ਦਿੱਤਾ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ, ਜਿਸ ਲਾਗੈ ਪੀਰ ਪ੍ਰਮ ਕੀ ਸੋ ਜਾਣਾ ਜਰੀਆ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜਿਹੜਾ ਗੁਰੂ ਕੇ ਸ਼ਬਦ ਨੂੰ ਮੰਨ ਕੇ ਜਿਉਂਦੇ ਜੀ ਮੁਕਤ ਹੋ ਜਾਏ, ਕਹਿਣ ਲੱਗੇ ਜਿਹੜਾ ਮਰ ਜੀਵੈ ਮਰੀਐ ਜੀਵਨ ਮੁਕਤ ਹੈ ਹੀ ਉਹ, ਹੁਣ ਉਹਦਾ ਜੀਵਨ ਕੀ ਹੋ ਜਾਏ। ਜਿਹੜਾ ਜੀਵਨ ਮੁਕਤ ਏ, ਮੇਰੇ ਧੰਨ ਗੁਰੂ ਅਰਜਨ ਦੇਵ ਜੀ ਨੇ ਕੁਝ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਗੁਰਮੁਖਾ ਜਦੋਂ ਕੋਈ ਜੀਵਨ ਮੁਕਤ ਹੋ ਜਾਂਦਾ, ਜਦੋਂ ਕੋਈ ਸੇਵਕ ਮੁਕਤੀ ਦੇ ਦਰ ਤੇ ਪਹੁੰਚ ਜਾਂਦਾ, ਉਹਦਾ ਜੀਵਨ ਫਿਰ ਕਿਤਨਾ ਕੁ ਉੱਚਾ। ਸਾਹਿਬ ਕਹਿੰਦੇ ਨੇ ਉਹਦੇ ਸਾਹਮਣੇ ਜੋ ਕੁਝ ਵਾਹਿਗੁਰੂ ਭਾਣਾ ਵਰਤਾਏ, ਕਦੀ ਉਹ ਰੱਬ ਦੀ ਵਾਹਿਗੁਰੂ ਦੀ ਕੀਤੀ ਤੇ ਤਰਕ ਨਹੀਂ ਕਰਦਾ। ਜੀਵਨ ਮੁਕਤ ਦਾ ਪਹਿਲਾ ਲੱਛਣ ਹੀ ਇਹ। ਸਾਹਿਬ ਕਹਿੰਦੇ ਨੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਕੌਣ ਏ ਪਰਵਾਰ ਹੈ ਸਧਾਰ, ਆਪਾਂ ਪੜ੍ਹਨਾ ਕਿਹੜਾ ਜਿਹੜਾ ਮੁਕਤੀ ਦੇ ਦਰ ਤੇ ਪਹੁੰਚ ਗਿਆ। ਕਹਿਣ ਲੱਗੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਇੱਥੇ ਆਤਮ ਦਾ ਅਰਥ ਮਨ, ਹਿਤਾਵੈ ਦਾ ਅਰਥ ਪਿਆਰੀ ਲੱਗਣ ਲੱਗਦੀ ਏ। ਕਹਿੰਦੇ ਨੇ ਜਿਸ ਗੁਰਮੁਖ ਨੂੰ ਪਰਮੇਸ਼ਵਰ ਦੀ ਆਗਿਆ ਰਜ਼ਾ ਮਿੱਠੀ ਲੱਗਣ ਲੱਗ ਪਏ, ਜੀਵਨ ਮੁਕਤ ਸੋ ਕਹਾਵੈ। ਤਰਕ ਤੈਸਾ ਹਰਖ ਤੈਸਾ ਉਸੋਗ, ਸਦਾ ਆਨੰਦ ਤੈ ਨਹੀਂ ਬਯੋਗ, ਤੈਸਾ ਸਵਰਨ ਤੈਸੀ ਉਸਮਾਤੀ, ਤੈਸਾ ਅੰਮ੍ਰਿਤ ਤੈਸੀ ਦੀ ਖਾਤੀ। ਕਹਿਣ ਲੱਗੇ ਸੱਜਣਾ ਇੱਕ ਗੱਲ ਚੇਤੇ ਰੱਖੀ, ਤੈਸਾ ਮਾਨ ਤੈਸਾ ਅਭਿਮਾਨ। ਕਹਿਣ ਲੱਗੇ ਗੁਰਮੁਖਾ ਉਹ ਨਾਮ ਜਪਣ ਵਾਲਾ ਜਿਹੜਾ ਜੀਵਨ ਮੁਕਤੇ, ਉਹਦੇ ਸਾਹਮਣੇ ਸੋਨਾ ਤੇ ਮਿੱਟੀ ਇਹਨਾਂ ਵਿੱਚ ਅੰਤਰ ਨਹੀਂ, ਉਹਦੇ ਸਾਹਮਣੇ ਖੁਸ਼ੀ ਤੇ ਗਮੀ ਵਿੱਚ ਅੰਤਰ ਨਹੀਂ, ਉਹਦੇ ਸਾਹਮਣੇ ਆਦਰ ਤੇ ਬੇਇੱਜ਼ਤੀ ਕੋਈ ਕੀਮਤ ਨਹੀਂ ਰੱਖਦੀ। ਸੱਚ ਜਾਣੀ ਜੀਵਨ ਮੁਕਤ ਦੇ ਸਾਹਮਣੇ ਜੇ ਕੋਈ ਗਰੀਬ ਆ ਜਾਏ ਉਹਦੀ ਵੀ ਓਨੀ ਕੀਮਤ ਏ, ਤੇ ਜੇ ਕੋਈ ਧਨਾੜ ਆ ਜਾਏ ਮਹਾਰਾਜਾ ਆ ਜਾਏ ਤੇ ਉਹਦੀ ਵੀ ਓਨੀ ਕੀਮਤ। ਜਿਹੜਾ ਜੀਵਨ ਮੁਕਤ ਹੋ ਜਾਏ ਉਹਦੇ ਸਾਹਮਣੇ ਕੋਈ ਅੰਤਰ ਨਹੀਂ। ਹਜ਼ੂਰ ਕਹਿੰਦੇ ਨੇ ਉਹ ਜੀਵਨ ਮੁਕਤ ਪ੍ਰਾਣੀ ਜਿਹੜਾ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਨਾਮ ਸਿੱਖਿਆ ਨੂੰ ਮੰਨ ਕੇ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਇਹ ਬਚਨ ਕਹੇ, ਕਹਿੰਦੇ ਨੇ ਜੇ ਤੂੰ ਪੁੱਛ ਮੈਂ ਮੁਕਤ ਕੌਣ ਏ, ਕਹਿਣ ਲੱਗੇ ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋਹ ਸਮਾਨ। ਜੋ ਗੁਰੂ ਅਰਜਨ ਦੇਵ ਕਹਿ ਰਹੇ ਨੇ ਉਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਕਹਿੰਦੇ ਨੇ, ਕਹਿੰਦੇ ਜੀਵਨ ਮੁਕਤ ਜਿਹੜਾ ਉਹ ਉਸਤਤ ਦੇ ਸ਼ਬਦ ਸੁਣ ਕੇ ਕਦੀ ਹੰਕਾਰ ਵਿੱਚ ਨਹੀਂ ਆਉਂਦਾ, ਤੇ ਜਦੋਂ ਕੋਈ ਉਹਦੀ ਨਿੰਦਿਆ ਕਰਦਾ ਨਾ ਤੇ ਜੀਵਨ ਮੁਕਤ ਨਿੰਦਿਆ ਸੁਣ ਕੇ ਆਪਣੇ ਅੰਦਰ ਨੂੰ ਭਟਕਣ ਨਹੀਂ ਦਿੰਦਾ। ਕਹਿੰਦੇ ਨੇ ਉਹਦੇ ਕੋਲ ਸੋਨਾ ਉਹਦੇ ਸਾਹਮਣੇ ਲੋਹਾ ਹੋਵੇ ਕੋਈ ਅੰਤਰ ਨਹੀਂ, ਦੋਨੋਂ ਇੱਕ ਨੇ। ਕਹਿਣ ਲੱਗੇ ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਣ। ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਹਰ ਇੱਕ ਸੋਗ ਜਾਂ ਕਹਿ ਨਹੀਂ, ਕੌਣ ਏ ਜੀਵਨ ਮੁਕਤ ਜੇ ਉਹਦੇ ਸਾਹਮਣੇ ਖੁਸ਼ੀ ਗਮੀ ਆ ਜਾਏ ਤੇ ਇੱਕ। ਸਾਧ ਸੰਗਤ, ਮੇਰੇ ਗੁਰਦੇਵ ਗੁਰੂ ਨਾਨਕ ਸਾਹਿਬ ਨੂੰ ਸਿਆਲਕੋਟ ਵਿੱਚ ਇੱਕ ਪੀਰਾਂ ਨੇ ਸਵਾਲ ਵੀ ਕੀਤਾ ਸੀ, ਮੁਲਤਾਨ ਵਿੱਚ ਵੀ ਕੀਤਾ। ਕਹਿਣ ਲੱਗੇ ਬਾਬਾ ਮੁਕਤੀ ਦਾ ਦਰ ਕਿਵੇਂ ਮਿਲਦਾ, ਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਬਚਨ ਲਿਖੇ ਪੁੱਛਿਆ ਮਹਾਰਾਜ ਮੁਕਤੀ ਦਾ ਦਰ ਕਿਵੇਂ ਮਿਲਦਾ। ਸਾਹਿਬ ਕਹਿੰਦੇ ਨੇ ਤਿੰਨ ਤਰ੍ਹਾਂ ਦੇ ਕਰਮ ਕਰਨਾ। ਪੁੱਛਿਆ ਮਹਾਰਾਜ ਕਿਹੜੇ? ਸਾਹਿਬ ਕਹਿੰਦੇ ਨੇ ਪਹਿਲਾ ਬਚਨ ਤਾਂ ਇਹ ਕਿਹਾ ਖੁਦਾ ਨੂੰ ਕਦੀ ਵਿਛਾਰੇ ਨਾ, ਪਹਿਲਾ ਕਰਮ ਇਹ ਖੁਦਾ ਨੂੰ ਯਾਦ ਰੱਖੇ। ਦੂਸਰਾ ਬਚਨ ਕਹਿਣ ਲੱਗੇ ਬਜ਼ੁਰਗਾਂ ਦੀ ਸੋਭਤ ਕਰੇ। ਇੱਥੇ ਬਜ਼ੁਰਗ ਦਾ ਮਤਲਬ ਇਹ ਨਹੀਂ ਕਿ ਜਿਹਦੀ ਉਮਰ ਬਹੁਤ ਵਡੇਰੀ ਹੋ ਗਈ ਉਹ ਬਜ਼ੁਰਗ। ਇੱਥੇ ਬਜ਼ੁਰਗ ਦਾ ਮਤਲਬ ਹੈ ਜਿਹੜਾ ਨਾਮ ਜਪ ਜਪ ਕੇ ਉੱਚਾ ਹੋ ਗਿਆ, ਜਿਹਨੂੰ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਗਰ ਬਜ਼ੁਰਗੀ ਬਾਏਦਤ ਕੁਨ ਬੰਦਗੀ। ਜੇ ਬਜ਼ੁਰਗੀ ਚਾਹਨਾ, ਵਡਿਆਈ ਚਾਹਨਾ ਤੇ ਬੰਦਗੀ ਕਰ। ਪਹਿਲੀ ਗੱਲ ਖੁਦਾ ਨੂੰ ਯਾਦ ਕਰ, ਦੂਸਰਾ ਬਚਨ ਕੀਤਾ ਬਜ਼ੁਰਗਾਂ ਦੀ ਸੋਭਤ ਕਰ, ਤੇ ਤੀਜਾ ਬਚਨ ਕੀਤਾ ਖੁਦਾ ਦਾ ਖੌਫ ਆਪਣੇ ਹਿਰਦੇ ਵਿਚ ਰੱਖ ਲਈ। ਬਸ ਇਹਨਾਂ ਕਰਮਾਂ ਦੇ ਨਾਲ ਤੂੰ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚ ਸਕਣ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਜਿਹੜਾ ਮੁਕਤ ਹੋ ਜਾਂਦਾ ਹਰਕ ਸੋਗ ਜਾਤਾ ਨਹੀਂ, ਨਾ ਖੁਸ਼ੀ ਨਾ ਗਮੀ, ਬੈਰੀ ਮੀਤ ਸਮਾਨ। ਉਹਦੇ ਸਾਹਮਣੇ ਕੋਈ ਦੁਸ਼ਮਣ ਆ ਜਾਏ ਕਦੀ ਉਹਦੇ ਮਨ ਵਿਚ ਮੈਲਾਪਨ ਨਹੀਂ ਆਉਂਦਾ। ਜੇ ਦੁਸ਼ਮਣ ਸਾਹਮਣੇ ਆ ਜਾਏ ਤੇ ਉਹ ਪੁਕਾਰ ਕੇ ਕਹਿੰਦਾ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਜਿਹੜਾ ਜੀਵਨ ਮੁਕਤੇ ਜੇ ਉਹਨੂੰ ਕੋਈ ਤੱਤੀ ਤਵੀ ਤੇ ਬਿਠਾਉਂਦਾ ਤੇ ਤਾਂ ਵੀ ਉਹ ਆਵਾਜ਼ ਦਿੰਦਾ ਬਿਸਰ ਗਈ ਸਭ ਤਾਤ ਪਰਾਈ, ਜਦ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਕਹਿਣ ਲੱਗੇ ਸਜਣਾ ਹਰਕ ਸੋਗ ਜਾਤਾ ਨਹੀਂ, ਬੈਰੀ ਮੀਤ ਸਮਾਨ। ਉਹਨੂੰ ਗੁਰੂ ਨੇ ਇੱਕ ਗੱਲ ਕਹੀ ਹੈ ਫਰੀਦਾ, ਜੇ ਤੂੰ ਉਸ ਪਿਆਰੇ ਨੂੰ ਪਾਣਾ ਮਨ ਮੈਦਾਨ ਕਰ, ਟੋਏ ਟਿੱਬੇ ਲਾ। ਦੋ ਬਚਨ ਕਹਿ ਇੱਕ ਟੋਇਆ ਤੇ ਇੱਕ ਟਿੱਬਾ। ਟਿੱਬੇ ਦਾ ਅਰਥ ਉੱਚਾ, ਟੋਏ ਦਾ ਅਰਥ ਨੀਵਾਂ। ਕਹਿੰਦੇ ਨੇ ਜੇ ਤੂੰ ਪ੍ਰੀਤਮ ਨੂੰ ਪਾਣਾ ਤੇ ਅੰਦਰ ਦੀ ਉਸ ਬਿਰਤੀ ਨੂੰ ਖਤਮ ਕਰਦਾ, ਉੱਚੀ ਥਾਂ ਤੇ ਖਲੋ ਕੇ ਕਿਸੇ ਨੂੰ ਨੀਵਾਂ ਨਾ ਸਮਝ, ਨੀਵੀਂ ਥਾਂ ਤੇ ਖਲੋ ਕੇ ਕਿਸੇ ਦੇ ਉੱਚੇ ਪਨ ਨੂੰ ਦੇਖ ਕੇ ਛੜ ਨਾ। ਇਹ ਟੋਏ ਤੇ ਟਿੱਬੇ ਦਾ ਮਤਲਬ ਏ ਤੂੰ ਆਪਣੇ ਅੰਦਰ ਜਿਹੜੀ ਭਾਵਨਾ ਉੱਚੇ ਤੇ ਨੀਵੇਂ ਦੀ ਬਣੀ ਏ ਇਹਨੂੰ ਮਿਟਾ ਕੇ ਇੱਕ ਪਾਸੇ ਕਰ ਦੇ ਤਾਂ ਜੀਵਨ ਮੁਕਤ ਹੋਵੇਗਾ। ਹਰਕ ਸੋਗ ਜਾਂ ਕਹਿ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ, ਮੁਕਤ ਤਾਹੇ ਤਹਿ ਜਾਣ। ਉਹ ਮੁਕਤ ਜਿਹੜਾ ਨਾਮ ਸਿੱਖਿਆ ਨੂੰ ਮੰਨ ਲੈਂਦਾ ਉਹਨੂੰ ਮੁਕਤੀ ਦਾ ਦਰ ਮਿਲ ਗਿਆ। ਹਜ਼ੂਰ ਨੇ ਬੜੇ ਪਿਆਰੇ ਬਚਨ ਕਹੇ ਨੇ ਕਵੀ ਸੰਤੋਖ ਸਿੰਘ ਨੇ ਸ੍ਰੀ ਗੁਰਪ੍ਰਤਾਪ ਸੂਰਜ ਵਿਚ ਨਾ ਜਿੱਦਣ ਭਾਈ ਭਿਖਾਰੀ ਦੇ ਜੀਵਨ ਨੂੰ ਬਿਆਨ ਕੀਤਾ। ਆਪਾਂ ਇੱਥੋਂ ਤੱਕ ਤਾਂ ਬੜੀ ਵਾਰੀ ਸੁਣਿਆ ਕਿ ਜਿਹੜਾ ਸਿੱਖ ਗਿਆ ਉਹ ਤੱਕਦਾ ਕਿ ਭਾਈ ਭਿਖਾਰੀ ਰੋਂਦਾ ਨਹੀਂ। ਉਹਨੇ ਪ੍ਰਤੀਕ ਇੱਕ ਸਵਾਲ ਕੀਤਾ, ਜਦੋਂ ਪੁੱਤਰ ਦਾ ਸੰਸਕਾਰ ਭਾਈ ਭਿਖਾਰੀ ਨੇ ਕਰ ਦਿੱਤਾ ਨਾ ਤੇ ਵਾਪਸ ਘਰ ਨੂੰ ਮੁੜੇ ਤੇ ਉਸ ਸਿੱਖ ਨੇ ਇੱਕ ਸਵਾਲ ਕੀਤਾ, ਕਹਿੰਦਾ ਭਾਈ ਭਿਖਾਰੀ ਮੈਂ ਕੱਲ ਦਾ ਦੇਖ ਦੇਖ ਕੇ ਹੈਰਾਨ ਵੀ ਹਾਂ, ਤੂੰ ਮੇਰਾ ਵੀ ਅਦਬ ਕੀਤਾ, ਪਰਿਵਾਰ ਦੀ ਖੁਸ਼ੀ ਵਿਚ ਵੀ ਸ਼ਾਮਿਲ ਹੋਇਆ ਤੇ ਪਰਤ ਕੇ ਹੁਣ ਪਹਿਲਾਂ ਜਦੋਂ ਸੁਹਾਗ ਦੇ ਗੀਤ ਗਾਏ ਗਏ ਉਦੋਂ ਵੀ ਤੂੰ ਨਾਮ ਵਿਚ ਅੰਦਰੋਂ ਟਿਕਿਆ ਸੈ, ਤੇ ਜਦੋਂ ਪੁੱਤਰ ਦੀ ਜੰਗ ਚੜੀ ਤੂੰ ਉਦੋਂ ਵੀ ਟਿਕਿਆ, ਤੇ ਜਦੋਂ ਹੁਣ ਪੁੱਤਰ ਦੀ ਅਰਥੀ ਉੱਠੀ ਤੂੰ ਨਾਲ ਤੁਰਿਆ, ਪਰ ਤੇਰੀਆਂ ਅੱਖਾਂ ਵਿਚ ਪ੍ਰੇਮ ਦਾ ਮੀਰ ਜ਼ਰੂਰ ਏ ਪਰ ਅੰਦਰ ਤੇਰਾ ਡੋਲਿਆ ਨੀ, ਬਾਣੀ ਫਿਰ ਵੀ ਪੜਨਾ, ਨਾਮ ਵੀ ਜੁੜੇ, ਪੁੱਤਰ ਦੀ ਚਿਖਾ ਨੂੰ ਅੱਗ ਵੀ ਦਿਖਾਈ ਪਰ ਤੇਰੇ ਅੰਦਰ ਫਿਰ ਟਿਕਾਏ, ਪਰਤ ਕੇ ਅਰਦਾਸ ਵੀ ਤੂੰ ਪੁੱਤਰ ਦੀ ਆਪ ਕੀਤੀ ਏ, ਪਰ ਮੈਨੂੰ ਇੱਕ ਗੱਲ ਦੱਸ ਦੇ ਸਜਣਾ ਕੀ ਕਾਰਨ ਕਿ ਤੇਰੇ ਅੰਦਰ ਟਿਕਾ ਕਿਵੇਂ ਹੈ, ਇਹਦਾ ਕਾਰਨ ਕੀ ਏ, ਤੇਰੇ ਉੱਤੇ ਇਸ ਚੀਜ਼ ਨੇ ਪ੍ਰਭਾਵ ਨੀ ਪਾਇਆ। ਜੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤਿੰਨ ਗੱਲਾਂ ਚੇਤੇ ਰੱਖ, ਯਾਦ ਕਰ, ਖੌਫ ਖਾ, ਤੇ ਤੀਸਰੀ ਗੱਲ ਸਾਹਿਬ ਨੇ ਕਈ ਬਜ਼ੁਰਗਾਂ ਦੀ ਸੋਭਤ ਕਰ, ਤੇ ਭਾਈ ਭਿਖਾਰੀ ਕਹਿੰਦਾ ਮੇਰੇ ਸਤਿਗੁਰੂ ਨੇ ਆਪਣੇ ਸਿੱਖ ਨੂੰ ਜੀਵਨ ਮੁਕਤ ਕੀਤਾ ਤੇ ਜੀਵਨ ਮੁਕਤ ਹੋਣ ਲਈ ਤਿੰਨ ਗੱਲਾਂ ਚੇਤੇ ਰੱਖਣੀਆਂ ਚਾਹੀਦੀਆਂ। ਉਹਨੇ ਵੀ ਤਿੰਨਾਂ ਦਾ ਜ਼ਿਕਰ ਕੀਤਾ। ਉਧਰ ਪੁੱਤਰ ਦੀ ਸੰਸਕਾਰ ਤੋਂ ਬਾਅਦ ਸ਼ਾਮ ਨੂੰ ਸੋਦਰ ਦਾ ਪਾਠ ਕੀਤਾ, ਤੇ ਜਦੋਂ ਪਾਠ ਕਰਦਿਆਂ ਭਾਈ ਸਾਹਿਬ ਤੇ ਸਵਾਲ ਕੀਤੇ ਗਏ ਤੇ ਉਸ ਗੁਰਮੁਖ ਨੂੰ ਉੱਤਰ ਦਿੱਤਾ, ਕਹਿਣ ਲੱਗੇ ਜਾਂ ਤੇ ਗੁਰਮੁਖ ਭੋ ਦਿੜ ਕੀਜੈ। ਕਹਿੰਦੇ ਨੇ ਹੇ ਮੇਰੇ ਗੁਰਮੁਖ ਵੀਰ ਮੇਰੀਆਂ ਗੱਲਾਂ ਨੂੰ ਧਿਆਨ ਵਿਚ ਰੱਖ। ਕਹਿਣ ਲੱਗੇ ਭਾਣਾ ਮਾਨਣ ਮਨ ਥਿਰ ਕੀਜੈ, ਪਹਿਲਾ ਗੁਣ ਇਹ ਜੇ ਜੀਵਨ ਮੁਕਤ ਹੋਣਾ ਤੇ ਜੋ ਪਰਮੇਸ਼ਵਰ ਕਰਦਾ ਉਹਦੇ ਭਾਣੇ ਨੂੰ ਸੱਤ ਕਰਕੇ ਮੰਨਣ ਵਿੱਚ ਆਪਣੇ ਮਨ ਨੂੰ ਟਿਕਾ ਲੈ। ਪਹਿਲਾ ਗੁਣ ਹੀ ਇਹ ਭਾਣਾ ਮੰਨਣ, ਮਨ ਫਿਰ ਕੀਜੈ ਤੇ ਦੂਸਰਾ ਗੁਣ। ਤੇ ਅੱਗੋਂ ਭਾਈ ਸਾਹਿਬ ਨੇ ਉੱਤਰ ਦਿੱਤਾ, ਕਹਿਣ ਲੱਗੇ ਸੱਜਣਾ ਦੂਜਾ ਗੁਣ ਇਹ ਹੀ ਸੱਤ ਨਾਮ ਕੋ ਸਿਮਰਨ ਕਰਨੋ ਭਾਣਾ ਮੰਨਿਆ ਜਾਂਦਾ, ਸੱਤ ਨਾਮ ਦਾ ਸਿਮਰਨ ਕਰਕੇ। ਤੀਜਾ ਗੁਣ ਤਨ ਹੰਤਾ ਕੋ ਹਿਰਦੈ ਵਿਸ਼ਰਨੋ, ਹੰਤਾ ਦਰ ਤੇ ਹੰਕਾਰ, ਜਿਹੜਾ ਤੈਨੂੰ ਤਨ ਦਾ ਹੰਕਾਰ ਚੰਬੜਿਆ ਇਹਨੂੰ ਆਪਣੇ ਅੰਦਰੋਂ ਕੱਢ ਦੇ। ਇਹ ਤਿੰਨ ਗੁਣਾਂ ਨੂੰ ਚੇਤੇ ਰੱਖ ਲਈ ਤੇ ਗੁਰੂ ਤੈਨੂੰ ਜੀਵਨ ਮੁਕਤੀ ਜ਼ਰੂਰ ਕਰੇਗਾ। ਕਹਿਣ ਲੱਗੇ ਭੋ ਗੁਰਮੁਖ ਜਾਂ ਤੇ ਗੁਰਮੁਖ ਇਹ ਦ੍ਰਿੜ ਕੀਜੈ, ਭਾਣਾ ਮਾਨਣ ਮਨ ਸਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ ਤਨ ਹੰਤਾ ਕੋ ਹਿਰਦੈ ਵਿਸ਼ਰਨੋ। ਕਹਿਣ ਲੱਗੇ ਜੀਵਨ ਮੁਕਤ ਜਿੰਨੇ ਹੋਣਾ, ਜੀਵਨ ਮੁਕਤ ਇਹ ਸਾਧਨ ਤੀਨ, ਕਹਿਣ ਗੁਰੂ ਅਰ ਸੰਤ ਪ੍ਰਵੀਨ, ਗੁਰਮੁਖ ਜਨ ਤੇ ਸੰਤ। ਗੁਰੂ ਇਹ ਹੀ ਗੱਲ ਕਹਿੰਦਾ ਕਿ ਇਹਨਾਂ ਤਿੰਨ ਗੁਣਾਂ ਨਾਲ ਮਨੁੱਖ ਜੀਵਨ ਮੁਕਤ ਹੋ ਜਾਂਦਾ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਕਿ ਨਾਮ ਸਿੱਖਿਆ ਨੂੰ ਸੁਣਨ ਵਾਲਾ ਉਹ ਜੀਵਨ ਮੁਕਤ ਹੋ ਗਿਆ, ਉਹਨੂੰ ਗੁਰਦੇਵ ਨੇ ਉਹਦੇ ਬੰਧਨ ਛੁੱਟੇ, ਜੀਵਨ ਮੁਕਤ ਹੁੰਦਾ। ਸਭ ਕੁਛ ਹੋ ਤੂੰ ਪਾਏ ਨਾਨਕ, ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਇ। ਹਜ਼ੂਰ ਕਹਿ ਰਹੇ ਨੇ ਮੰਨੈ ਪਾਵੈ ਮੋਖ ਦੁਆਰ, ਜਿਨ੍ਹੇ ਸਤਿਗੁਰੂ ਦੀ ਨਾਮ ਸਿੱਖਿਆ ਨੂੰ ਮੰਨ ਲਿਆ ਉਹਨੇ ਪ੍ਰਾਪਤ ਕਰ ਲਿਆ, ਉਹ ਪਾ ਲੈਂਦਾ, ਪਾਵੈ ਦਰਥੇ ਪਾ ਲੈਂਦੇ ਨੇ ਮੋਖ ਦੁਆਰ, ਉਹ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦੇ ਨੇ। ਪਰ ਕਮਾਈ ਨਾਲ, ਗੱਲਾਂ ਨਾਲ ਨਹੀਂ। ਹਜ਼ੂਰ ਨੇ ਬਾਣੀ ਵਿੱਚ ਇੱਕ ਉਸ ਭਰਮ ਦਾ ਖੰਡਨ ਕੀਤਾ। ਕਈ ਵਾਰੀ ਆਪਾਂ ਤੱਕਦੇ ਹਾਂ ਨਾ ਸਤਿਗੁਰੂ ਗੁਰੂ ਅਰਜਨ ਦੇਵ ਦਾ ਬਚਨ, ਆ ਦਿਨ ਆਉਣੇ ਨੇ ਸ਼ਰਾਧ ਕਰਨਾ, ਤੇ ਸੋਚਿਆ ਜਾਂਦਾ ਇਹਨਾਂ ਦਿਨਾਂ ਵਿੱਚ ਦਾਨ ਪੁੰਨ ਕਰੀਏ ਤੇ ਮੁਕਤ ਹੋਈਦਾ। ਕਈ ਵਾਰੀ ਇਹ ਬਣਾਇਆ ਜਾਂਦਾ ਸਾਧਨ ਕਿ ਮੁਕਤੀ ਦਾ ਸਾਧਨ। ਹਜ਼ੂਰ ਦਾ ਇੱਕ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਧੋਤੀ ਖੋਲ ਵਿਛਾਏ ਹੇਠ, ਦਰਦ ਵਾਂਗੂ ਲਾਏ ਪੇਟ। ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਨੇ ਕੀ ਇਹਦੇ ਨਾਲ ਤੂੰ ਕਿਸੇ ਜਗਿਆਸੂ ਨੂੰ ਮੁਕਤ ਕਰ ਸਕਣਾ, ਤੇਰੇ ਕੋਲ ਸਮਰਥਾ ਹੈ ਤੂੰ ਕਿਸੇ ਨੂੰ ਮੁਕਤ ਕਰ ਸਕੇ। ਗੁਰੂ ਅਰਜਨ ਦੇਵ ਕਹਿੰਦੇ ਨੇ ਕਿਸੇ ਨੇ ਘਰ ਵਿੱਚ ਬੁਲਾਇਆ, ਧੋਤੀ ਖੋਲ ਵਿਛਾਏ ਹੇਠ, ਦਰਦ ਵਾਂਗੂ ਲਾਹੇ ਪੇਟ, ਪੇਟ ਭਰ ਕੇ ਅੰਨ ਖਾ ਲਿਆ। ਕਹਿਣ ਲੱਗੇ ਬਿਨ ਕਰਤੂਤੀ ਮੁਕਤ ਨਾ ਪਾਈਐ। ਇੱਥੇ ਸ਼ਬਦ ਆਇਆ ਕਰਤੂਤੀ, ਕਰਤੂਤ ਦਾ ਅਖਰੀ ਅਰਥ ਹੁੰਦਾ ਕਰਮ ਕੰਮ। ਪੁਰਾਣੇ ਸਿੱਖ ਜਦੋਂ ਅਰਦਾਸ ਕਰਦੇ ਸਨ ਤੇ ਉਹਨਾਂ ਦਾ ਇੱਕ ਸ਼ਬਦ ਹੁੰਦਾ ਸੀ ਅਰਦਾਸ ਵਿੱਚ, ਸਾਧ ਭਾਸ਼ਾ ਬੋਲਣੀ ਰਲਵੀਂ ਮਿਲਵੀਂ, ਪੰਜਾਬੀ ਵੀ ਹੋਣੀ, ਹਿੰਦੀ ਵੀ ਹੋਣੀ, ਉਰਦੂ ਦੇ ਸ਼ਬਦ ਵੀ ਮਿਲਾਉਣੇ ਨੇ, ਤੇ ਇੱਕ ਗੱਲ ਉਹਨਾਂ ਕਹਿਣੀ ਖੇ ਸਤਿਗੁਰੂ ਸਾਨੂੰ ਪੁਰਾਤਨ ਸਿੱਖਾਂ ਦੀਆਂ ਕਰਤੂਤਾਂ ਤੇ ਚੱਲਣ ਦਾ ਬਲ ਦੇ। ਹੁਣ ਅਸੀਂ ਕਰਤੂਤ ਸ਼ਬਦ ਨੂੰ ਆਮ ਤੌਰ ਤੇ ਮਾੜੇ ਪਾਸੇ ਜੋੜ ਲਿਆ ਨਾ, ਜਿਵੇਂ ਬਕੋ ਸ਼ਬਦ। ਮੈਂ ਅਰਜ਼ ਕਰਾਂ ਬਕਣ ਦਾ ਅਰਥ ਬੋਲਣਾ, ਹਜ਼ੂਰ ਨੇ ਕਿਹਾ ਚਰਨ ਗਹੂ ਬਕੂ ਸੁਭ ਰਚਨਾ। ਮੈਂ ਤੇ ਸ਼ਬਦ ਅਰਜ਼ ਕੀਤੀ ਹੋਏ ਕੰਮ ਵਿਗਾੜਦਾ, ਆਪਾਂ ਕਿੰਨੇ ਚੰਨ ਚਾੜ ਦਿੱਤਾ, ਇਹ ਸ਼ਬਦ ਬੜਾ ਪਿਆਰਾ, ਮਿਟਿਆ ਅੰਧੇਰਾ ਚੰਦ ਚੜਿਆ, ਇਹਦਾ ਮਤਲਬ ਖੁਸ਼ੀ ਪ੍ਰਗਟ ਹੋਣੀ। ਇੱਥੇ ਸਾਹਿਬ ਨੇ ਇੱਕ ਬਚਨ ਹੋਰ ਵੀ ਕੀਤਾ, ਕਹਿਣ ਲੱਗੇ ਕਰਤੂਤ ਪਸ਼ੂ ਕੀ ਮਾਨਸ ਜਾਤ, ਕਰਤੂਤ ਅਰਥ ਕੰਮ। ਹਜ਼ੂਰ ਕਹਿ ਰਹੇ ਨੇ ਬਿਨ ਕਰਤੂਤੀ ਮੁਕਤ ਨਾ ਪਾਈਐ। ਕਹਿਣ ਲੱਗੇ ਕਰਤੂਤ ਤੋਂ ਬਿਨਾਂ, ਕੰਮ ਤੋਂ ਬਿਨਾਂ ਮੁਕਤੀ ਨਹੀਂ। ਕਿਹੜੀ ਕਰਤੂਤ? ਕਹਿਣ ਲੱਗੇ ਮੁਕਤ ਪਦਾਰਥ ਨਾਮ ਤੇ ਆਈਐ। ਜਦੋਂ ਤੂੰ ਨਾਮ ਨੂੰ ਧਿਆਏਗਾ, ਨਾਮ ਜਪਣ ਵਾਲੇ ਕਰਤੂਤ ਕਰੇਗਾ, ਤੇ ਇਸ ਕੰਮ ਦੇ ਨਾਲ ਤੈਨੂੰ ਮੁਕਤੀ ਜ਼ਰੂਰ ਮਿਲੇਗੀ। ਹਜ਼ੂਰ ਕਹਿ ਰਹੇ ਨੇ ਮੰਨੇ ਪਾਵੈ ਮੋਖ ਦੁਆਰ, ਜਿਹੜੇ ਸਤਿਗੁਰੂ ਦੀ ਨਾਮ ਸਿੱਖਿਆ ਨੂੰ ਮੰਨ ਲੈਂਦੇ ਨੇ ਪਿਆਰਿਆ, ਉਹ ਮੁਕਤੀ ਦੇ ਦਰਵਾਜ਼ੇ ਤੇ ਪਹੁੰਚ ਗਏ। ਹਜ਼ੂਰ ਕਹਿੰਦੇ ਨੇ ਫਿਰ ਆਪ ਤਾਂ ਮੁਕਤ ਨੇ, ਤੇ ਸਾਹਿਬ ਕਹਿੰਦੇ ਨੇ ਮੰਨੇ ਪਰਵਾਰ ਹੈ ਸਾਧਾਰ, ਜਿਨ੍ਹਾਂ ਨੇ ਨਾਮ ਸਿੱਖਿਆ ਨੂੰ ਮੰਨ ਲਿਆ ਪਰਵਾਰ ਹੈ। ਇੱਥੇ ਹੁਣ ਪਰਿਵਾਰ ਦੇ ਅਰਥ ਤਿੰਨ ਤਰ੍ਹਾਂ ਨਾਲ ਕੀਤੇ ਗਏ ਨੇ ਤੇ ਤਿੰਨੇ ਢੁਕਦੇ ਨੇ। ਇੱਕ ਤਾਂ ਪਰਿਵਾਰ ਉਹਦੇ ਜਿਹਦੇ ਵਿੱਚ ਆਪਾਂ ਰਹਿੰਦੇ ਹਾਂ, ਮਾਤਾ ਪਿਤਾ, ਭੈਣ ਭਰਾ, ਪੁੱਤਰ ਧੀਆਂ, ਇੱਕ ਸਾਡਾ ਪਰਿਵਾਰ ਇਹ ਵੀ। ਗੁਰੂ ਗ੍ਰੰਥ ਸਾਹਿਬ ਨੇ ਇੱਕ ਪਰਿਵਾਰ ਸੰਗਤ ਨੂੰ ਕਿਹਾ, ਜਿੱਥੇ ਆਪਾਂ ਬੈਠ ਕੇ ਨਾਮ ਜਪਣੇ ਹਾਂ, ਚਾਰ ਪੰਜ ਦਸ ਗੁਰਸਿੱਖ ਬੈਠਦੇ ਨੇ, ਇਹ ਵੀ ਇੱਕ ਪਰਿਵਾਰ ਹੈ। ਸਤਿਗੁਰੂ ਨੇ ਉਸ ਪਰਿਵਾਰ ਦਾ ਜ਼ਿਕਰ ਵੀ ਕੀਤਾ। ਇੱਕ ਪਰਿਵਾਰ ਸਾਡਾ ਹੋਰ ਹੈ ਜਿਹੜਾ ਹਰ ਇੱਕ ਦਾ ਨਿੱਜੀ ਹੈ, ਨਾ ਉਹ ਸੰਗਤ ਹੈ ਤੇ ਨਾ ਉਹ ਦੂਸਰਾ ਪਰਿਵਾਰ ਹੈ, ਪੁੱਤਰ ਧੀਆਂ ਮਾਂ ਬਾਪ, ਇਹ ਨਹੀਂ। ਸਾਹਿਬ ਕਹਿੰਦੇ ਜਦੋਂ ਨਾਮ ਸਿੱਖਿਆ ਕੋਈ ਗੁਰਸਿੱਖ ਮੰਨ ਲੈਂਦਾ ਹੈ, ਚੇਤੇ ਰੱਖੀ ਉਹਦੇ ਤਿੰਨਾਂ ਪਰਿਵਾਰਾਂ ਦੇ ਅੰਦਰ ਟਿਕਾ ਆ ਜਾਂਦਾ, ਉਹ ਤਿੰਨਾਂ ਦਾ ਆਸਰਾ ਬਣ ਜਾਂਦਾ। ਅਖਰੀ ਅਰਥ ਇਹਦੇ ਇਹ ਨੇ, ਮੰਨੈ ਪਰਵਾਰ ਹੈ, ਇੱਥੇ ਰਾਰੇ ਨੂੰ ਦੁਲਾਵਾਂ ਨੇ ਪਰਵਾਰ ਹੈ। ਸਾਹਿਬ ਕਹਿੰਦੇ ਨੇ ਸਾਧਾਰ ਸਧਾਰ ਨਹੀਂ, ਸੱਸੇ ਨੂੰ ਕੰਨਾ ਲੱਗਾ, ਸਾਧਾਰ ਸਾਧਾਰ ਦਾ ਅਰਥ ਆਧਾਰ ਸਹਿਤ। ਕਹਿੰਦੇ ਨੇ ਜਦੋਂ ਨਾਮ ਸਿੱਖਿਆ ਮੰਨ ਲਈ, ਨਾਮ ਸਿੱਖਿਆ ਮੰਨਣ ਵਾਲੇ ਦੇ ਪਰਿਵਾਰ ਨੂੰ ਵੀ ਆਧਾਰ ਮਿਲ ਜਾਂਦਾ, ਆਸਰਾ ਮਿਲ ਜਾਂਦਾ। ਹੁਣ ਪਹਿਲਾ ਪਰਿਵਾਰ ਤਾਂ ਉਹ ਜਿਹੜੇ ਭੈਣ ਭਰਾ ਆਦਿ, ਜਦੋਂ ਕੋਈ ਨਾਮ ਸਿੱਖਿਆ ਨੂੰ ਮੰਨਦਾ, ਚੇਤੇ ਰੱਖਿਓ ਭਾਵੇਂ ਉਹ ਪਹਿਲਾ ਪਰਿਵਾਰ ਵਿਰੋਧ ਕਰੇ, ਜਿੱਦਣ ਗੁਰੂ ਕਿਰਪਾ ਨਾਲ ਉਹਦਾ ਆਪਣਾ ਅੰਦਰ ਟਿਕ ਜਾਂਦਾ, ਉਹ ਮੁਕਤੀ ਦੇ ਦਰ ਤੇ ਪਹੁੰਚ ਜਾਂਦਾ, ਉਹਦੇ ਬਚਨਾਂ ਨੂੰ ਸੁਣ ਸੁਣ ਕੇ ਉਹਦੇ ਪਰਿਵਾਰ ਨੂੰ ਵੀ ਟਿਕਾ ਮਿਲਦਾ। ਬਾਬਾ ਨਾਨਕ ਸਤਿਗੁਰੂ ਜੀ ਨੇ, ਸਤਿਗੁਰੂ ਨੂੰ ਬਾਬਾ ਕਾਲੂ ਜੀ ਨੇ ਝਿੜਕਾਂ ਵੀ ਮਾਰੀਆਂ, ਸਾਹਿਬ ਨੂੰ ਝਿੜਕਿਆ ਵੀ, ਥੱਪੜ ਵੀ ਮਾਰੇ, ਪਰ ਜਿੱਦਣ ਪਰਿਵਾਰ ਨੇ ਅੰਦਰ ਨੂੰ ਦੇਖਿਆ ਤੇ ਸਾਹਿਬ ਨੇ ਕਿਰਪਾ ਕਰ ਦਿੱਤੀ, ਉਦਣ ਉਹੀ ਬਾਪੂ ਚਰਨਾਂ ਤੇ ਢਹਿਣ ਲੱਗਾ ਅੰਦਰ ਅੰਤਲੇ ਸਮੇਂ, ਤੇ ਹਜ਼ੂਰ ਨੇ ਕਿਹਾ ਸੀ ਨਹੀਂ, ਤੇਰੇ ਚਰਨਾਂ ਵਿੱਚ ਝੁਕਣ ਦੀ ਥਾਂ ਨਹੀਂ, ਮੈਂ ਇੱਕ ਥਾਂ ਰੱਖੀਏ, ਖੁਦ ਤੇਰੇ ਚਰਨਾਂ ਵਿੱਚ ਝੁਕਣ ਲਈ। ਕਹਿਣ ਲੱਗੇ ਪੁੱਤਰਾ, ਮੈਂ ਤੈਨੂੰ ਸਾਰੀ ਜ਼ਿੰਦਗੀ ਕੇਵਲ ਇੱਕ ਇਸ ਨਜ਼ਰ ਨਾਲ ਤੱਕਿਆ ਕਿ ਤੂੰ ਮੇਰਾ ਪੁੱਤਰ ਏ, ਕੁਝ ਕਮਾਉਂਦਾ ਨਹੀਂ। ਅੱਜ ਤੂੰ ਜਦੋਂ ਮੇਰੇ ਸਿਰ ਤੇ ਹੱਥ ਰੱਖਿਆ, ਅੰਦਰ ਦੇ ਕਪਾਟ ਖੋਲ ਦਿੱਤੇ, ਮੈਨੂੰ ਤੂੰ ਤਾਰ ਦਿੱਤਾ, ਇਹ ਕਿਰਪਾ ਮੈਨੂੰ ਪਹਿਲਾਂ ਦੇ ਦਿੰਦੋ ਜਿੱਦਣ ਮੈਂ ਤੇਰੇ ਮੁੱਖ ਤੇ ਹੱਥ ਚੁੱਕਿਆ। ਤੇ ਸਾਹਿਬ ਨੇ ਇਹ ਕਿਹਾ ਸੀ, ਬਾਪੂ ਤਰਨਾ ਤਾਂ ਜ਼ਰੂਰ ਸੀ, ਪਰ ਮੈਂ ਇੱਕ ਥਾਂ ਰੱਖਣੀ ਚਾਹੁੰਦਾ ਸਾਂ ਜਿੱਥੇ ਨਾਨਕ ਦਾ ਵੀ ਸੀਸ ਚੁੱਕੇ, ਕਿਤੇ ਇੱਕ ਥਾਂ ਹੋਵੇ ਜਿੱਥੇ ਬਾਪ ਦਾ ਮੈਂ ਅਦਬ ਕਰਾਂ। ਸਾਹਿਬ ਕਹਿੰਦੇ ਇੱਕ ਪਰਿਵਾਰ ਤਾਂ ਇਹ ਵੇ, ਨਾਮ ਸਿੱਖਿਆ ਮੰਨਣ ਨਾਲ ਉਸ ਪਰਿਵਾਰ ਨੂੰ ਟਿਕਾ ਮਿਲਦਾ ਹੈ, ਇੱਕ ਪਰਿਵਾਰ ਸਾਧ ਸੰਗਤ। ਜਦੋਂ ਨਾਮ ਸਿੱਖਿਆ ਜਪਣ ਵਾਲਾ ਮੰਨਣ ਵਾਲਾ ਚਾਰ ਪੰਜ ਬੰਦਿਆਂ ਮਨੁੱਖਾਂ ਵਿੱਚ ਬੈਠਦਾ ਤੇ ਉਹਦੇ ਬਚਨਾਂ ਨੂੰ ਕੋਈ ਸੁਣਦਾ, ਉਹਨਾਂ ਦੇ ਭਟਕਦਿਆਂ ਕਿਰਦਿਆਂ ਨੂੰ ਉਹ ਟਿਕਾ ਦਿੰਦਾ, ਉਹਨਾਂ ਦੇ ਤੜਕਦਿਆਂ ਕਿਰਦਿਆਂ ਨੂੰ ਟਿਕਾ ਦਿੰਦਾ। ਪਿਆਰਿਓ, ਇਹ ਪਰਿਵਾਰ ਨਾਮ ਸਿੱਖਿਆ ਸੁਣਨ ਵਾਲਾ ਸਾਧ ਸੰਗਤ, ਜਿਸ ਪਰਿਵਾਰ ਦੀ ਗੱਲ ਮੇਰਾ ਸਾਹਿਬ ਕਹਿੰਦਾ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਦਾ ਕਰਤਾਰਾ। ਇੱਕ ਪਰਿਵਾਰ ਤਾਂ ਇਹਨੂੰ ਟਿਕਾ ਮਿਲਿਆ, ਇੱਕ ਪਰਿਵਾਰ ਸਾਡਾ ਹੋਰ, ਉਹ ਪਰਿਵਾਰ ਕਿਹੜਾ? ਆ ਦੋ ਨੇਤਰ ਸਾਡੇ ਸਰੀਰ ਮਨ ਪਰਿਵਾਰ ਦੇ ਮੈਂਬਰ ਨੇ, ਦੋ ਹੱਥ ਸਾਡੇ ਪਰਿਵਾਰ ਸਰੀਰ ਦੇ ਮੈਂਬਰ ਨੇ, ਦੋ ਪੈਰ ਸਾਡੇ ਪਰਿਵਾਰ ਦੇ ਮੈਂਬਰ ਨੇ, ਆ ਰਸਨਾ ਇਹ ਕੰਨ, ਇਹ ਸਾਡਾ ਆਪਣਾ ਇੱਕ ਪਰਿਵਾਰ ਏ, ਜਿਹਨੂੰ ਸਾਹਿਬ ਨੇ ਬਾਣੀ ਵਿੱਚ ਬਚਨ ਵੀ ਕੀਤਾ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਉੱਥੇ ਇਸ ਪਰਿਵਾਰ ਨੂੰ ਸਖੀਆਂ ਵੀ ਕਿਹਾ। ਕਹਿੰਦੇ ਇਹ ਜਿਹੜੇ ਮੇਰੇ ਪਰਿਵਾਰ ਦੇ ਮੈਂਬਰ ਅੱਗੇ ਭਟਕਦੇ ਸਨ, ਕਦੀ ਨੇਤਰਾਂ ਨੇ ਪਰਾਏ ਰੂਪ ਨੂੰ ਤੱਕਣਾ, ਕਦੀ ਪਰਾਈ ਦੌਲਤ ਨੂੰ ਤੱਕ ਕੇ ਮਨ ਨੂੰ ਸਾੜੀ ਜਾਣਾ, ਕਦੀ ਪਰਿਵਾਰ ਦਾ ਮੈਂਬਰ ਇੱਕ ਦੁਖੀ ਹੋਵੇ ਨਾ ਤੇ ਸਾਰੇ ਪਰਿਵਾਰ ਦਾ ਸੁੱਖ ਜਿਹੜਾ ਉਹ ਖਤਮ ਹੋ ਜਾਂਦਾ। ਚੇਤੇ ਰੱਖਣਾ, ਜਿੱਥੇ ਪਰਿਵਾਰ ਦਾ ਆਪਸੀ ਨੇਮ ਏ, ਜੇ ਇੱਕ ਜੀ ਬਿਮਾਰ ਏ ਸਾਰਾ ਪਰਿਵਾਰ ਦੁਖੀ ਏ, ਪੁੱਤਰ ਬਿਮਾਰ ਏ ਮਾਂ ਬਾਪ ਨੂੰ ਸੁੱਖ ਨਹੀਂ, ਜੇ ਮਾਂ ਬਾਪ ਬਿਮਾਰ ਨੇ ਦੁਖੀ ਨੇ ਤੇ ਬੱਚਿਆਂ ਨੂੰ ਸੁੱਖ ਨਹੀਂ। ਕਹਿੰਦੇ ਨੇ ਇਸੇ ਤਰ੍ਹਾਂ ਦਾਤਿਆ, ਇਸ ਸਰੀਰ ਪਰਿਵਾਰ ਵੀ ਜਦੋਂ ਅੱਖਾਂ ਨੇ ਕਿਤੇ ਦੁਖੀ ਹੋਣਾ ਤੇ ਮਨ ਨੇ ਬਦੋ ਬਦੀ ਇਹਨਾਂ ਨੂੰ ਦੇਖ ਕੇ ਦੁਖੀ ਹੋ ਜਾਣਾ, ਕਿਉਂਕਿ ਅੱਖਾਂ ਨੇ ਜਾਣਕਾਰੀ ਮਨ ਤੱਕ ਪਹੁੰਚਾਉਣੀ ਏ, ਕੰਨਾਂ ਨੇ ਦੁਖੀ ਹੋਣਾ ਮਨ ਨੇ ਐਵੇਂ ਭਟਕ ਜਾਣਾ, ਰਸਨਾ ਨੇ ਕੂੜ ਬੋਲਣਾ ਮਨ ਨੇ ਨਾਲ ਤੜਪ ਜਾਣਾ। ਕਹਿੰਦੇ ਨੇ ਜਿੱਦਣ ਗੁਰੂ ਦੀ ਨਾਮ ਸਿੱਖਿਆ ਮੰਨ ਲਏਗਾ, ਜਿਹੜਾ ਪਰਿਵਾਰ ਇੰਦਰੇ ਅੱਗੇ ਦੁਖੀ ਹੁੰਦੇ ਨੇ ਇਹ ਵੀ ਪੂਰਨ ਟਿਕਾਓ ਦੇ ਅੰਦਰ ਆ ਗਏ। ਮੰਨੈ ਪਰਿਵਾਰ ਸਾਧਾਰ, ਇਸ ਸਰੀਰ ਪਰਿਵਾਰ ਨੂੰ ਵੀ ਅੰਦਰ ਦਾ ਟਿਕਾ ਮਿਲ ਗਿਆ, ਕਿੰਨੇ ਕੁ ਟਿਕ ਗਏ। ਸਾਹਿਬ ਕਹਿੰਦੇ ਹੁਣ ਇਹ ਨੇਤਰ ਜਿਹੜੇ ਨੇ ਇਹ ਦੁਖੀ ਨਹੀਂ, ਕੰਨ ਦੁਖੀ ਨਹੀਂ, ਰਸਨਾ ਦੁਖੀ ਨਹੀਂ, ਗਿਆਨ ਇੰਦਰੇ ਤੇ ਕਰਮ ਇੰਦਰੇ ਜਿਹੜੇ ਪਰਿਵਾਰ ਦੇ ਮੈਂਬਰ ਇਹ ਵੀ ਟਿਕ ਗਏ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਿਵਾਰ ਸਾਧਾਰ, ਪਰਿਵਾਰ ਨੂੰ ਟਿਕਾ ਮਿਲ ਗਿਆ। ਅੱਗੇ ਕਹਿੰਦੇ ਨੇ ਮੰਨੈ ਤਰੈ, ਇੱਥੇ ਪਾਠ ਤਰੈ, ਰਾਰੇ ਨੇ ਦੁਲਾਵਾਂ ਨੇ, ਤਾਰੇ ਗੁਰ
ਸਿੱਖ ਪਾਠ ਵੱਖਰਾ ਚੇਤੇ ਰੱਖਣਾ ਇੱਥੇ ਗੁਰ ਦੇ ਰਾਰੇ ਨੂੰ ਸਿਹਾਰੀਏ ਵਾਹਿਗੁਰੂ ਔਂਕੜੇ ਇਹਦਾ ਅਰਥ ਗੁਰੂ ਏ ਅੱਗੇ ਸਿੱਖ ਇੱਥੇ ਸਿੱਖ ਸ਼ਬਦ ਦਾ ਅਰਥ ਸਿੱਖਿਆ ਨਹੀਂ ਇੱਥੇ ਸਿੱਖ ਦਾ ਅਰਥ ਹੈ ਸਿੱਖਿਆ ਕਮਾਉਣ ਵਾਲਾ ਬਾਣੀ ਵਿੱਚ ਸਿੱਖ ਸ਼ਬਦ ਦਾ ਅਰਥ ਸਿੱਖਿਆ ਵੀ ਆਇਆ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰਕੀ ਸਿੱਖ ਸੁਣੀ ਉੱਥੇ ਸਿੱਖ ਦਾ ਅਰਥ ਸਿੱਖਿਆ ਹੁਣ ਇੱਥੇ ਸਿੱਖ ਦਾ ਅਰਥ ਹੈ ਸਿੱਖਿਆ ਲੈਣ ਵਾਲਾ ਹੁਣ ਇਹਦੇ ਅਰਥ ਵਿਦਵਾਨਾਂ ਨੇ ਗੁਰਮੁਖਾਂ ਨੇ ਵੱਖ ਵੱਖ ਕੀਤੇ ਨੇ ਕੁਝ ਕਹਿੰਦੇ ਨੇ ਮੰਨੈ ਨਾਮ ਸਿੱਖਿਆ ਮੰਨਣ ਨਾਲ ਤਰੈ ਤਾਰੇ ਗੁਰਸਿੱਖ ਗੁਰਮਤ ਦਾ ਜਿਹੜਾ ਉਪਦੇਸ਼ਕ ਏ ਨਾਮ ਦਾ ਉਪਦੇਸ਼ਕ ਏ ਉਹ ਆਪ ਤਰਦੈ ਤੇ ਲੋਕਾਂ ਨੂੰ ਤਾਰਦੈ ਜਿਹਦੇ ਅੱਖਰੀ ਅਰਥ ਕਰਕੇ ਦੇਖੀਏ ਦੋ ਸ਼ਬਦ ਇੱਕ ਤਰੈ ਇੱਕ ਤਾਰੇ ਇੱਕ ਗੁਰ ਤੇ ਦੂਜਾ ਸਿੱਖ ਤਰੈ ਦਾ ਅੱਖਰੀ ਅਰਥ ਏ ਜਿਹੜਾ ਆਪ ਤਰ ਚੁੱਕਾ ਤੇ ਤਾਰੇ ਦਾ ਅਰਥ ਜਿਹੜਾ ਦੂਜਿਆਂ ਅਜੇ ਤਰੇ ਨਹੀਂ ਉਹਨਾਂ ਨੂੰ ਤਾਰ ਦਿੰਦਾ ਹੁਣ ਦੋਨੋਂ ਸ਼ਬਦ ਨੇ ਜਿੱਥੇ ਗੁਰੂ ਸ਼ਬਦ ਆਉਣਾ ਉੱਥੇ ਨਾਲ ਤਰੈ ਸ਼ਬਦ ਆਉਣਾ ਮੰਨੈ ਤਰੈ ਤਾਰੇ ਗੁਰ ਸਿੱਖ ਗੁਰੂ ਨੇ ਆਪ ਨਾਮ ਨੂੰ ਮੰਨੇ ਤੇ ਸਾਹਿਬ ਕਹਿੰਦੇ ਨੇ ਨਾਮ ਮੰਨ ਕੇ ਗੁਰੂ ਆਪ ਤਰੈ ਤਰੈ ਦਰ ਤੇ ਆਪ ਤਰ ਚੁੱਕਾ ਤੇ ਜਿਹੜਾ ਫਿਰ ਉਹਦੀ ਸੰਗਤ ਕਰਦਾ ਗੁਰੂ ਦੀ ਕਿਰਪਾ ਨਾਲ ਉਹ ਸਿੱਖ ਵੀ ਤਰ ਜਾਂਦਾ ਅਰਥ ਇਹਦਾ ਇਹ ਵੇ ਮੰਨੈ ਤਰੈ ਤਾਰੇ ਗੁਰ ਸਿੱਖ ਗੁਰੂ ਆਪ ਤਰੇ ਨੇ ਤੇ ਜਦੋਂ ਨਾਮ ਸਿੱਖਿਆ ਕੋਈ ਮੰਨਦਾ ਤੇ ਗੁਰੂ ਆਪਣੇ ਸਿੱਖ ਨੂੰ ਤਾਰ ਦਿੰਦਾ ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ ਕਹਿੰਦੇ ਨੇ ਜਿਹੜਾ ਆਪ ਤਰਿਆ ਨਹੀਂ ਉਹਨੇ ਕਿਸੇ ਡੁੱਬਦੇ ਨੂੰ ਤਾਰ ਕਿਵੇਂ ਲੈਣੇ ਸਤਿਗੁਰੂ ਦਾ ਬਚਨ ਹੁੰਦਾ ਨਾਰਾਇਣ ਨਰਪਤ ਨਮਸਕਾਰ ਹੈ ਕਈ ਸੱਜਣ ਇਹ ਕਹਿਣਗੇ ਲਓ ਜੀ ਗੁਰੂ ਨੂੰ ਨਾਮ ਜਪਣ ਦੀ ਕੀ ਲੋੜ ਹੈ ਮੈਂ ਅਰਜ਼ ਕਰਾਂ ਸਤਿਗੁਰੂ ਨੇ ਖਰ ਉਹ ਕੰਮ ਦੁਨੀਆਂ ਵਿੱਚ ਕੀਤਾ ਜਿਹੜਾ ਸਿੱਖ ਦੀ ਕਮਾਈ ਕਰਕੇ ਮੰਜ਼ਿਲ ਤੇ ਪਹੁੰਚ ਸਕੇ ਸਾਹਿਬ ਨੇ ਕਿਰਪਾ ਕਰਕੇ ਬਾਣੀ ਵਿੱਚ ਪ੍ਰਮਾਣ ਦਿੱਤੇ ਕਹਿੰਦੇ ਨੇ ਗੁਰੂ ਆਪ ਤਰਿਆ ਤਾਂ ਸਿੱਖ ਨੂੰ ਤਾਰਦਾ ਤੇ ਜਿਹੜਾ ਆਪ ਹੀ ਡੁੱਬ ਗਿਆ ਉਹਨੇ ਕਿਸੇ ਨੂੰ ਕਿਵੇਂ ਤਾਰ ਦੇਣਾ ਬਾਣੀ ਵਿੱਚ ਇੱਕ ਪ੍ਰਮਾਣ ਹੁੰਦਾ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ ਕਹਿ ਲੱਗੇ ਆਪ ਡੁੱਬੇ ਚੌਂ ਬੇਦ ਮੈਂ ਚੇਲੇ ਦੀਏ ਬਹਾਏ ਜਿਹੜਾ ਗੁਰੂ ਆਪ ਡੁੱਬ ਜਾਏ ਉਹਨੇ ਚੇਲੇ ਨੂੰ ਕਿਵੇਂ ਤਾਰ ਲੈਣਾ ਸਤਿਗੁਰੂ ਕਹਿੰਦੇ ਨੇ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ ਉਹ ਆਪ ਮੁਕਤ ਆਪ ਤਰਿਆ ਤਾਂ ਮੈਨੂੰ ਤਾਰੇਗਾ ਸਤਿਗੁਰੂ ਨੇ ਇੱਕ ਹੋਰ ਪ੍ਰਮਾਣ ਦਿੱਤਾ ਬਾਣੀ ਵਿੱਚ ਕਹਿਣ ਲੱਗੇ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰੂ ਜਿਨੀ ਨਾਮ ਆਰਾਧਿਆ ਗੁਰੂ ਨੇ ਆਪ ਜਪਿਆ ਆਪ ਆਰਾਧਿਆ ਧਨ ਧਨ ਗੁਰੂ ਜਿਨੀ ਨਾਮ ਆਰਾਧਿਆ ਕਹਿਣ ਲੱਗੇ ਆਪ ਤਰਿਆ ਜਿਨੀ ਦਿੱਠਾ ਤਿਨਾ ਲੈ ਛਡਾਏ ਗੁਰੂ ਆਪ ਤਰਿਆ ਤੇ ਜਦੋਂ ਉਹਦੇ ਚਰਨਾਂ ਨਾਲ ਕੋਈ ਜਗਿਆਸੂ ਜੁੜਦਾ ਤੇ ਸਤਿਗੁਰੂ ਉਹਨੂੰ ਵੀ ਤਾਰ ਦਿੰਦੇ ਨੇ ਤਾਂ ਹੀ ਭਾਈ ਗੁਰਦਾਸ ਕਹਿੰਦੇ ਨੇ ਨਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਧੋਵਾ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ ਕਹਿਣ ਲੱਗੇ ਸਤਿਗੁਰੂ ਨੇ ਬੇਅੰਤ ਤਾਰ ਦਿੱਤੇ ਨੇ ਕਹਿਣ ਲੱਗੇ ਉਸ ਗੁਰੂ ਜਿਨ੍ਹੇ ਆਪ ਨਿੱਕ ਨਾਮ ਸਿੱਖਿਆ ਨੂੰ ਮੰਨਿਆ ਆਪ ਤਰਿਆ ਉਹਦੇ ਚਰਨਾਂ ਨੂੰ ਜੁੜਿਆ ਹੋਇਆ ਸਿੱਖ ਉਹ ਵੀ ਤਰਦਾ ਸ਼ਾਇਦ ਇਹੀ ਕਾਰਨ ਭਾਈ ਸੈਦੇ ਵਰਗਾ ਪੰਜ ਵਕਤ ਦਾ ਨਮਾਜ਼ੀ ਏ ਉਜੂ ਸਾਜਦਾ ਤੇ ਜਿੱਦਣ ਕਲਗੀ ਵਾਲਾ ਉਹਦੀ ਬੇੜੀ ਵਿੱਚ ਬੈਠਦਾ ਨਾ ਮੈਂ ਅਰਜ਼ ਕਰ ਰਿਹਾ ਗੁਰੂ ਆਪ ਤਰਿਆ ਜਗਿਆਸੂ ਨੂੰ ਤਾਰਦਾ ਸਾਹਿਬ ਉਹਦੀ ਬੇੜੀ ਵਿੱਚ ਬਹਿੰਦੇ ਨੇ ਤੇ ਸਤਲੁਜ ਦੇ ਦੂਜੇ ਕਿਨਾਰੇ ਲੱਗਦੇ ਨੇ ਹਜ਼ੂਰ ਉਤਰਦਿਆਂ ਉਹਨੂੰ ਮਾਇਆ ਦਿੰਦੇ ਨੇ ਤੇ ਚਰਨ ਪਕੜ ਕੇ ਸੈਦਾ ਇੱਕੋ ਗੱਲ ਕਹਿੰਦਾ ਦਾਤਿਆ ਇੱਕ ਮਲਾਹ ਦੂਜੇ ਮਲਾਹ ਤੋਂ ਕਦੀ ਪੈਸੇ ਨਹੀਂ ਲੈਂਦਾ ਹੁੰਦਾ ਸਾਹਿਬ ਨੇ ਕਿਹਾ ਹੱਦ ਹੋ ਗਈ ਤੂੰ ਤਾਂ ਮਲਾਹ ਏ ਬੇੜੀ ਤੇ ਬਿਠਾ ਕੇ ਲੋਕਾਂ ਨੂੰ ਆਰ ਪਾਰ ਕਰਨੇ ਮੈਂ ਮਲਾਹ ਨਹੀਂ ਕਹਿੰਦਾ ਨਹੀਂ ਸਾਡਾ ਇੱਕ ਨੇਮ ਏ ਭਾਵੇਂ ਭੁੱਖੇ ਰਹਿ ਜਾਈਏ ਸਾਰੇ ਦਿਨ ਵਿੱਚ ਕੁਝ ਨਾ ਲੱਭੇ ਇੱਕ ਮਲਾਹ ਦੂਜੇ ਮਲਾਹ ਤੋਂ ਕਦੀ ਮਾਇਆ ਨਹੀਂ ਲੈਂਦਾ ਸਾਹਿਬ ਨੇ ਕਿਹਾ ਮੈਂ ਕਦੀ ਬੇੜੀ ਦੇ ਚੱਪੂ ਨਹੀਂ ਮਾਰੇ ਚਰਨ ਪਕੜ ਕੇ ਉਸ ਮੁਸਲਮਾਨ ਨੇ ਕਿਹਾ ਸੀ ਮੈਨੂੰ ਪਤਾ ਹੈ ਸਤਿਗੁਰੂ ਅਸੀਂ ਲੋਕਾਂ ਨੂੰ ਪਾਣੀ ਤੋਂ ਤਾਰ ਕੇ ਇੱਕ ਕਿਨਾਰੇ ਤੇ ਦੂਜੇ ਕਿਨਾਰੇ ਲਾਉਂਦੇ ਹਾਂ ਅਸੀਂ ਬੇੜੀਆਂ ਚਲਾਉਣ ਵਾਲੇ ਮਲਾਵਾਂ ਤੂੰ ਨਾਮ ਦੇ ਬੇੜੇ ਵਿੱਚ ਬਿਠਾ ਕੇ ਲੋਕਾਂ ਨੂੰ ਭਵਜਲ ਤੋਂ ਉਤਾਰ ਦੇਣੇ ਤੂੰ ਵੀ ਤਾਂ ਮਲਾਹ ਹੈ ਨਾ ਸਾਹਿਬ ਨੇ ਕਿਹਾ ਕੁਝ ਮੰਗ ਉਹਨੇ ਚਰਨ ਪਕੜ ਕੇ ਕਿਹਾ ਸੀ ਕੁਝ ਨਹੀਂ अज मेरे घाट ते आए मैं सतलुज तो तार दिता है कल नू तेरे घाट ते जावांगा मेनू भवजल तो तार दी मेनू होर कुछ नहीं चाहिदा तू आप करे ते लोकां नू तारना है। खजूर ने बाणी विच इते शब्द जानवी वरते है गुरु लई खजूर दा एक बचन हुंदा धन 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 जन आया जिस प्रसाद सब जग तराया एदा मतलब ओ जिन्ने आम नाम सिखिया नू मन्निए ओ आप तरद ते सिख नू तारद कह लगे जिस प्रसाद सब जगत तराया जन आवन का ए है सवाओ जन कह संग चित आवे नाओ आप मुक्त मुक्त करे संसार नानक तिस जन को सदा नमस्कार। ओ आप तरे साहब कहने मन्ने तरे तारे गुरसिख आप तरदा गुरु ते जग्यासु नू भी इस भवजल तो तार दिंदा ओनू कदी डुबन नहीं देंदा। अगे हजूर कहने जदो नाम सिखिया मन लई मुक्ति दा दर भी मिलिया परिवार दे अंदर भी टिका आ गया। तीजा वचन कीता सतगुरु आप तरे ने ते जग्यासु नू भी तार दे ने ते चौथा वचन कीता सजना कह लगे मन्ने नानक भवह ना भिख इथे भवै दर हुंदा भटकना भजे फिरना। साहब कहन लगे भवै ना भिख भिख दा अर्थ है झोली अद के लोकां दे दर तो खैरात मंगनी जाके भिखारी बन के मंगना। मेरा गुरु नानक साहब कहिंदा है जिद्दर तू नाम सिखिया नू मन लेगा अगे तेरा ध्यान लोकां दे हाथ वाले दुनिया दी मुथाजी करके झोलियां अडने जिद्दर नाम सिखिया नू मंगे मनेगा उधर दर दर ते तेनू जाके भिख्या नहीं मंगनी पेगी तू बेमुथाज हो जाएगा। मन्ने नानक भवे ना भिख तेनू भटकना नहीं पेगा नहीं ते अजे मन भटकदा है। साहब गुरु तेग बहादुर जी ने कहा कहिंदे ए जदो मन ना ना टिके हजूर दे बचन पढ़ने किहो जी तुलना दिती साहब नू कहिंदे सवान पूछ जो भयो ना सूधो बहुत जतन मैं कीनू। साहब गुरु तेग बहादुर कहिंदे ने कूकर दी पूछ नू सार दिता पर सिद्धि नहीं होई। हे दातिया ए मन किहो जिहा अवैड़ है सड़ तां जांदा है वकारां विच सिद्धा कदी नहीं हुंदा। साहब ने कहा फिर इहदी बिरती इक होर कुत्ते दी बिरती है सुख कै हेत बहुत दुख पावत सेव करत जन जन की द्वारा द्वार स्वाम जो डोलत नै सुध राम भजन की दर दर ते जाके मंगदा एनू वाहगुरु ते भरोसा नहीं नाम वल एदा ध्यान नहीं। किन्ने जिद्दन नाम सिखिया नू मन लिया जेड़ा मन कुत्ते दी तरह दर दर ते भटकदा सी मन्ना नानक भवै ना भिख हुण किसे दे दर ते जाके मंगदा नहीं। नाम जपण वाला फिर दुनिया दा भिखारी नहीं ओ दुनिया लई दाता बन जांदा है। भगत कबीर साहब दा एक बचन हुंदा है असीं अक्सर पढ़ने दर मानदे ठांडे दरबार तुझ बिन सुरत करे को मेरी दर्शन दीजे खोल किवार। एदे विच उहनां ने इसे पंक्ति दे अर्थ कीते ने मन्ने नानक भवै ना भिख कहन लगे दर मानदे ते दो शब्दां दा बणिआ है। दर मानदे दा अर्थ तेरे दर ते खलोते हुए असीं इक आज़िज़ इक मंगते हां दर मानदे ठांडे दर ते खलोना दर मानदे ठांडे दरबार तुझ बिन सुरत करे को मेरी इथे सुरत दा अर्थ है संभाल तेरे तो बिना मेरी संभाल किसे ने करनी नहीं। दर मानदे ठांडे दरबार तुझ बिन सुरत करे को मेरी दर्शन दीजे खोल किवार। तुम धन धनी उदार त्यागी सर्वनन सुनियस जस तुम्हार कैसे कमाल दे बचन कहे तुम धन धनी एक धन ते एक धनी दौलत ते बड़ी तू दौलत दा मालक के धनी दर ते दौलत दा मालक धनी दा अर्थ वैसे खत्म भी आया अर्थ कोई बनदा तुम धन धनी उदार त्यागी उदार दर ते खुले दिल वाले शूम नहीं तेरे वर्गा दानी दुनिया ते होर कोई नजर नहीं आउंदा। तुम धन धनी उदार त्यागी सर्वनन सुनियन सुनियत जस तुम्हार कन्ना नाल तेरी शोभा सुनिए तेरे वर्गा दाता कोई नहीं। जिद्दन कहिंदे तेरे नाम नू मन लिया अगे लोकां वल ध्यान देंदा सा हुण मांगू काहे रंग सब देखू तुम ही ते मेरो रिश्ता कहिंदे हुण किदे कोलों मंगा ਜਿਹਦੇ ਵੱਲ ਝਾਤੀ ਮਾਰ ਕੇ ਮੈਂ ਦੇਖਣਾ, ਸਾਰੇ ਮੰਗਤੇ ਨਜ਼ਰ ਆਉਂਦੇ ਪਏ ਨੇ, ਕਹਿਣ ਲੱਗੇ ਮੈਂ ਤਾਂ ਤੇਰੇ ਦਰ ਤੋਂ ਮੰਗਾਂਗਾ। ਸਾਹਿਬ ਕਹਿੰਦੇ ਨੇ ਜਿਹੜਾ ਨਾਮ ਸਿੱਖਿਆ ਨੂੰ ਮੰਨ ਲੈਂਦਾ ਉਹਨੂੰ ਫਿਰ ਦਰ ਦਰ ਤੇ ਜਾ ਕੇ ਝੋਲੀ ਅੱਡ ਕੇ ਮੰਗਣਾ ਨੀ ਪੈਂਦਾ। ਮੰਨੈ ਨਾਨਕ ਭਵੈ ਨਾ ਤਿੱਖ, ਮੰਗੂ ਕਾਹੇ ਰੰਤ ਸਭ ਦੇਖੂ, ਤੂੰ ਹੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਕ ਸਦਾਮਾ, ਤਿਨਕੋ ਕਿਰਪਾ ਭਈ ਹੈ ਅਪਾਰ, ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਖ ਨਾ ਬਾਹਰ। ਤੇਰੇ ਵਰਗਾ ਕਿਹੜਾ ਦਾਤਾ ਹੈ ਜਿਹੜਾ ਚਾਰ ਪਦਾਰਥ ਦਿੰਦਿਆਂ ਦੇਰ ਨਹੀਂ ਕਰਦਾ। ਕਹਿਣ ਲੱਗੇ ਜਿੰਨੇ ਨਾਮ ਸਿੱਖਿਆ ਨੂੰ ਮੰਨ ਲਿਆ ਉਹ ਕਿਸੇ ਦੇ ਦਰ ਤੇ ਜਾ ਕੇ ਫਿਰ ਮੰਗਦਾ ਨਹੀਂ, ਉਹ ਆਪ ਦਾਤਾ ਬਣ ਜਾਂਦਾ। ਉਹ ਤਾਂ ਕਹਿੰਦਾ ਜਗਤ ਭਿਖਾਰੀ ਫਿਰਤਾ ਹੈ, ਸਭ ਕੋ ਦਾਤਾ ਰਾਮ, ਕਉ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ। ਉਹ ਤਾਂ ਫਿਰ ਕਹਿੰਦਾ ਸਜਣੋ ਦੇਣ ਵਾਲਾ ਕੇਵਲ ਇੱਕ। ਕਹਿੰਦੇ ਨੇ ਇਹ ਤਾਂ ਪ੍ਰਤੀਤ ਆਵੇਗੀ ਜਿੱਦਣ ਤੂੰ ਨਾਮ ਸਿੱਖਿਆ ਨੂੰ ਮੰਨੇਗਾ, ਤੂੰ ਦਾਤਾ ਬਣੇਗਾ ਭਿਖਾਰੀ ਨਹੀਂ। ਪਰ ਇੱਕ ਗੱਲ ਕਿ ਜੇ ਇੱਕ ਤੇ ਦਰ ਦਾ ਭਿਖਾਰੀ ਬਣ ਜਾਏ ਫਿਰ ਦਰ ਦਰ ਤੇ ਤੈਨੂੰ ਜਾ ਕੇ ਭਿਖਾਰੀ ਨਹੀਂ ਬਣਨਾ ਪਏਗਾ। ਆਪਣੇ ਇਸ ਤੇ ਯਕੀਨ ਕਰ ਲੈ ਤੇ ਮੈਂ ਅਰਜ਼ ਕਰਾਂ, ਤੁਲਸੀ ਜੀ ਨੇ ਰਾਮ ਚਰਿਤ ਮਾਨਸ ਲਿਖੇ ਸਭ ਨੂੰ ਪਤਾ ਤੇ ਠੋਕਰ ਉਹਨਾਂ ਦੀ ਪਤਨੀ ਤੋਂ ਲੱਗੀ ਸੀ। ਚੇਤੇ ਰੱਖਣਾ ਇਹ ਖੁਦ ਬੜਾ ਵਿਦਵਾਨ ਸੀ। ਆਪ ਮੰਦਿਰ ਵਿੱਚ ਕਥਾ ਕਰਨੀ, ਇੱਕ ਵਿਦਵਾਨ ਨੇ ਆਪਣੀ ਬੱਚੀ ਦਾ ਰਿਸ਼ਤਾ ਇਹਦੇ ਨਾਲ ਕੀਤਾ। ਕਹਿੰਦੇ ਨੇ ਪਤਨੀ ਦੇ ਇੰਨੇ ਕੁ ਮੋਹ ਵਿੱਚ ਫਸ ਚੁੱਕਾ ਸੀ, ਪਤਨੀ ਮਹਿਕੇ ਗਈ ਤੇ ਇਹਨੇ ਦਰਿਆ ਪਾਰ ਕੀਤਾ ਤੇ ਦਰਿਆ ਪਾਣੀ ਨਾਲ ਭਰਿਆ ਥਾਥਾ ਮਾਰੇ, ਇਹਨੇ ਲੱਕੜ ਸੁੱਕੀ ਸਮਝ ਕੇ ਉਹਦਾ ਆਸਰਾ ਲੈ ਕੇ ਦਰਿਆ ਪਾਰ ਕੀਤਾ। ਜਦੋਂ ਕਿਨਾਰੇ ਲੱਗਾ ਤੇ ਉਸ ਬੇੜੀ ਨੂੰ ਹੱਥ ਪਾਇਆ ਜਿਸ ਵਿੱਚ ਇਹਦੀ ਘਰ ਵਾਲੀ ਬੇਟੀ ਸੀ, ਉਹਦਾ ਨਾਮ ਸੀ ਰਤਨਾ, ਤੇ ਇਹਨੇ ਆਵਾਜ਼ ਦਿੱਤੀ ਰਤਨਾ ਮੈਂ ਆ ਗਿਆ। ਉਹਨੇ ਦੇਖਿਆ ਵੀ ਲੱਕੜ ਤੇ ਤਰਿਆ ਹੁੰਦਾ, ਅਸਲ ਵਿੱਚ ਉਹ ਲੱਕੜ ਨਹੀਂ ਸੀ, ਇੰਨਾ ਕੁ ਬੇਸੁੱਧ ਹੋ ਗਿਆ ਇਹ ਕਿ ਉਹ ਕਿਸੇ ਬੰਦੇ ਦੀ ਸੁੱਕੀ ਹੋਈ ਲਾਸ਼ ਸੀ, ਉਹਦੇ ਉੱਤੇ ਤਰ ਕੇ ਆ ਗਿਆ। ਜਦੋਂ ਉਹਨੇ ਬੇੜੀ ਨੂੰ ਹੱਥ ਪਾਇਆ ਤੇ ਘਰ ਵਾਲੀ ਨੇ ਇੱਕੋ ਗੱਲ ਕਹੀ, ਕਹਿਣ ਲੱਗੀ ਮੇਰੇ ਪਿੱਛੇ ਆਇਆ? ਕਹਿੰਦੀ ਹਾਂ। ਕਹਿੰਦੀ ਇਹ ਗੱਲ ਚੇਤੇ ਰੱਖੀ, ਇੰਨਾ ਕੁ ਤੂੰ ਮੋਹ ਵਿੱਚ ਤੇ ਕਾਮ ਵਿੱਚ ਪਾਗਲ ਹੋਇਆ ਪਿਆ, ਤੈਨੂੰ ਸਮਝ ਨਹੀਂ ਪਈ ਤੂੰ ਲਾਸ਼ ਨੂੰ ਲੱਕੜ ਸਮਝ ਕੇ ਤਰਿਆ। ਜੇ ਕਿਤੇ ਇਹਨਾਂ ਰਾਮ ਵਾਲੇ ਪਾਸੇ ਤੁਰ ਪੈਂਦਾ ਤੇ ਤੇਰੇ ਵਰਗਾ ਭਗਤ ਕਿਵੇਂ ਹੋਣਾ ਸੀ? ਜੀਵਨ ਦੀ ਬਾਜੀ ਲਾ ਕੇ ਤੁਰ ਦੂ। ਹੁਣ ਉਹਨੇ ਟੇਕ ਇੱਕ ਦੀ ਲਈ, ਉਹਨੇ ਜੇ ਰਾਮ ਚਰਿੱਤਰ ਮਾਨਸ ਅੰਦਰ ਰਾਮ ਦੀ ਮਹਿਮਾ ਕੀਤੀ, ਕਮਾਲ ਦੇ ਸ਼ਬਦ ਕਹੇ, ਤੇ ਉਹ ਗਿਆ ਸੀ ਮਥੁਰਾ। ਉੱਥੇ ਕ੍ਰਿਸ਼ਨ ਜੀ ਦੀਆਂ ਬੇਅੰਤ ਮੂਰਤੀਆਂ ਸਨ ਤੇ ਕ੍ਰਿਸ਼ਨ ਭਗਤਾਂ ਨੇ ਕਿਹਾ ਸੀ ਕਿ ਆਹ ਰਣਛੋੜ ਦੀ ਮੂਰਤੀ ਏ, ਇਹ ਗੋਵਰਧਨ ਦੀ ਮੂਰਤੀ ਏ, ਇਹ ਬੇਅੰਤ ਨਾਂ ਦੇ ਕੇ ਗੋਪਾਲ ਦੀ ਮੁਰਾਰ ਦੀ ਮੂਰਤੀ ਏ। ਤੁਲਸੀ ਨੇ ਹਰ ਇੱਕ ਮੂਰਤ ਤੱਕੀ ਪਰ ਝੁਕਿਆ ਨਹੀਂ। ਉਹਨਾਂ ਪੁੱਛ ਲਿਆ ਵੀ ਕਿਉਂ ਨੀ ਝੁਕਿਆ, ਕੀ ਕਾਰਨ? ਤੈਨੂੰ ਸੁਣਿਆ ਸੀ ਤੂੰ ਬੜਾ ਵਿਦਵਾਨ ਏ, ਸਿਆਣੀਆਂ ਗੱਲਾਂ ਕਰਨਾ ਤੇ ਸਾਰੇ ਲੋਕ ਮੁਰਲੀ ਦਰ ਅੱਗੇ ਝੁਕਦੇ ਨੇ, ਤੂੰ ਕਿਉਂ ਨੀ ਝੁਕਦਾ? ਤੁਲਸੀ ਨੇ ਇੱਕ ਦੋਹਰਾ ਕਿਹਾ ਸੀ। ਕਹਿਣ ਲੱਗਾ ਸੱਚ ਜਾਣੀ ਮੈਂ ਇਹਦੀ ਬੇਅਦਬੀ ਨਹੀਂ ਕਰਦਾ। ਕਹਿਣ ਲੱਗੇ ਇਹਦੇ ਸਿਰ ਤੇ ਮੁਕਟ ਚੰਗਾ ਲੱਗਦਾ ਮੈਨੂੰ, ਕ੍ਰਿਸ਼ਨ ਜੀ ਦੇ ਹੱਥ ਵਿੱਚ ਫੜੀ ਹੋਈ ਬੰਸਰੀ ਬੁੱਲਾਂ ਨਾਲ ਲੱਗੀ ਚੰਗੀ ਲੱਗਦੀ ਏ, ਤੂੰ ਤਾਂ ਝੁਕੇ ਤਾਂ ਜੀ ਸਦਕੇ। ਪਰ ਕਹਿੰਦਾ ਅਸਲੀਅਤ ਇਹ ਹੀ ਕਿ ਤੁਲਸੀ ਦਾ ਸਿਰ ਉਹਦੇ ਅੱਗੇ ਝੁਕ ਗਈ ਜਿਹਨੇ ਬੁੱਲਾਂ ਨਾਲ ਬੰਸਰੀ ਨਹੀਂ, ਜਿਹਨੇ ਆਪਣੇ ਮੋਢੇ ਤੇ ਧਮਕ ਤੇ ਬਾਂਹ ਰੱਖਿਆ ਹੋਇਆ। ਕਹਿਣ ਲੱਗੇ ਮੈਂ ਰਾਮ ਤੋਂ ਬਿਨਾਂ ਝੁਕਦਾ ਨਹੀਂ। ਉਹਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸੀਸ ਮੁਕਟ ਬੰਸੀ ਧਰ, ਭਲੇ ਵੀ ਰਾਜੇ ਨਾਥ ਸਿਰ ਤੇ ਮੁਕਟੇ ਬੁੱਲਾਂ ਨਾਲ ਬੰਸਰੀ ਚੰਗੇ ਲੱਗਦੇ ਹੋ, ਪਰ ਤੁਲਸੀ ਮਸਤਕ ਤੋਂ ਨਿਵੇ ਜੋ ਧਨਕ ਬਾਨ ਹੋਏ ਪਾਸ। ਕਹਿੰਦਾ ਮੇਰਾ ਸਿਰ ਤਾਂ ਝੁਕੂ ਜੇ ਧਨਕ ਬਾਨ ਕੋਲ ਹੋਵੇ, ਜਦੋਂ ਇੱਕ ਦੀ ਟੇਕ ਲੈ ਲੈ ਫਿਰ ਦੂਜੇ ਵੱਲ ਉਹ ਝਾਕਦਾ ਨਹੀਂ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਜਦੋਂ ਤੂੰ ਨਾਮ ਸਿੱਖਿਆ ਨੂੰ ਮੰਨ ਲਏਗਾ ਫਿਰ ਤੈਨੂੰ ਦਰ ਦਰ ਤੇ ਮੰਗਣਾ ਨਹੀਂ ਪੈਣਾ। ਤਾਂ ਹੀ ਤਾਂ ਅਦੀਬ ਕਹਿੰਦਾ, ਕਹਿਣ ਲੱਗਾ ਕੂਚਾ ਏ ਯਾਰ ਮੈਂ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਇਸ ਤਰ੍ਹਾਂ ਬਹਿ ਜਾ ਦਰ ਤੇ, ਤੈਨੂੰ ਕੋਈ ਮਿਟਾ ਸਕੇ ਪਰ ਉਠਾ ਨਾ ਸਕੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਮਬਰ ਐ ਬਾਦ ਖਾਤਮ ਅੱਜ ਦਰ ਦੂਸ਼ਤ ਦੁਸ਼ਮਣਾ। ਕਹਿਣ ਲੱਗੇ ਜਿਹੜਾ ਸਰਜਨਸ ਕੁਨਦ ਕੇ ਹਰ ਜਾਈ ਅਸ, ਤੂੰ ਮੈਨੂੰ ਮਾਲਕ ਦੇ ਦਰ ਤੋਂ ਕਿਤੇ ਐ ਖਾਕ ਜ਼ਮੀਨ ਦੀ ਖਾਕ ਆਪਣੀ ਤਨ ਦੀ ਖਾਕ। ਕਹਿੰਦਾ ਹਵਾ ਜਦੋਂ ਮੈਂ ਮਰ ਗਿਆ ਮੇਰੇ ਮਾਲਕ ਦੇ ਦਰ ਤੋਂ ਮੈਨੂੰ ਚੌਕੇ ਨਾਲ ਜਾਈ, जे तू चौके लै गई लोग कहेंगे नंद लाल एवं झूठ दे छोले गांदा सी मरण तो बाद एदी मड़ी दी खाक ता लोकां दे दरवाजे अगे पई। जदों नाम सिख्या नूं कोई मन लैंदा है उदो ओ किसे दे दर दा भिखारी नहीं। मन्ना नानक भवै न पिख पर हां जदों मन्नेगा उदो दाता बन जांदा है उदो किसे नूं जी दान देंदा है उदो नाम दियां दातां वंडदा है। फिर इन्ना वड्डा दाता है गुरु ग्रंथ साहिब दे लिखारी भाई गुरदास कहिंदे ने जनक भी तुरिया है उन्हें टेक एक राम नाम दी लई सारी पौड़ी विच दा सिद्धांत उन्होंने अपनी एक पौड़ी भी दे दिता। जेड़ा नाम सिख्या नूं मंनदा है वह आप मुकते नाम सिख्या नूं मंनदा है वह परिवार नूं तारदा है नाम सिख्या नूं मंनदा है उन्हूं किसे दे दर ते जाके मंगन दी लोड़ नहीं। कहन लगे आप तां तरदा है बेअंत विलकदिया होयां नूं वितार दिंदा है। भाई गुरदास ने तां ही कहा भगत वड्डा राजा जनक है गुरमुख माया विच उदासी सारी पौड़ी दा इको पौड़ी विच उन्हां ने उदाहरण दे दित्ती। देव लोक नूं चलिया गण गंधर्व सभा सुखवासी जमपुर गया पुकार सुन बिल लावण जी नरक निवासी। कहन लगे धर्म राय नूं आखियोस सभना दी कर बंद खलासी करे बेनती धर्म राय खौ सेवक ठाकुर उगनासी। कहन लगे गहने धरे हुण एक नाम पापा नाल करे नरजासी पा संग पाप ना पुजनी गुरमुख नाओ अतुल ना तुलासी नरको छुट्टे जी जंत। कह लगे कत्ती गलो सिलक जम फासी ते भाई साहब नु पुछया कहानी सुनाण दा मतलब की। कह लगे मुक्त जुगत नावे की दासी बस इको जुगती मुक्ति जुगती सब कुछ नाम दे अंदर है। सतगुरु गुरु नानक साहब कह रहे ने जदों कोई नाम सिख्या नु मन्नेगा ओनू फिर भटकना नहीं पैंदा ओ टिका विच केड़ा नाम ऐसा नाम निरंजन होए ओ नाम जेड़ा कालक तो रहते जे को मन जाने मन कोए जे कोई अपने मन विच श्रद्धा ला के ओनू जान लवे साहब कहिंदे ने ओ फिर मुक्त हुंदा है। ए चार पौड़ियां सन जिन्हां विचों पहली पौड़ी विच मनन वाले दी अवस्था दा जिक्र कीता सी। अगलियां तीन पौड़ियां विच क्या जे कोई होर मन ले ते मनन नाल फिर अगली अवस्था की है पंच बन जांदा है। पंच दर से गुरमुख जान पहला सुनिया फिर मनिया मन के पंच बन गया ते जदों पंच बन गया फिर पंच परवान पंच प्रधान पंचे पावे दरगह मान। अगली पौड़ी जेड़ी है ओ थोड़ी जी लंबेरी है कोशिश करांगा तीन या दो दिन अंदर हो सके गुरु बख्शिश करे इनिया को बेनतियां प्रवान करिया जे बोलदिया होइया बेअंत भुला बख्श देनिया। वाहेगुरु जी का खालसा वाहेगुरु जी की फतेह।